Branda TV with the lowest prices in the town. Sirf Brampton TV and Appliances te. Brampton TV and Appliances 801 Bowie Drive West Brampton. Ya call karo 905-450-2828 905-450-2828
770 AM de pyare pyare sroteo. Mera jani ke Dr. Narinder Ravi da aap sab nu pyar bharya namaskar. Assalam alaikum te sat sri akal. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਕਿ ਮੈਂ ਹਰ ਵੀਕ ਹੀ ਆਪ ਨੂੰ ਤਾਕੀਦ ਕਰਦਾ, ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਵੀ ਰੀਅਲ ਸਟੇਟ ਦੇ ਮੁਤਲਕ ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਇਸ਼ੂ ਹੋਵੇ, ਤੁਸੀਂ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਚਾਹੇ ਉਹ ਘਰ ਹੈ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਫਾਰਮ ਹਾਊਸ ਹੈ, ਮੇਰੀ ਇੱਕ ਬੜੀ ਛੋਟੀ ਜੀ ਤੁਹਾਨੂੰ ਰਿਕੁਐਸਟ ਹੁੰਦੀ ਹੈ, ਓਪਨ ਹੁੰਦੀ ਹੈ ਕਿ ਤੁਸੀਂ ਕਦੇ ਵੀ ਇੱਕ ਰੀਅਲ ਸਟੇਟ ਦੇ ਬੰਦੇ ਕੋਲ ਨੂੰ ਬੁਲਾ ਕੇ ਉਹਨੂੰ ਚਾਹ ਪਾਣੀ ਪਿਲਾ ਕੇ, ਉਹਨੂੰ ਪੈਗ ਸ਼ੈਗ ਲਵਾ ਕੇ, ਉਹਨੂੰ ਰੋਟੀ ਖਵਾ ਕੇ ਸਾਈਨ ਨਾ ਕਰੋ। ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗਣਾ ਉਦੋਂ ਯੂ ਵਿਲ ਬੀ ਟੂ ਲੇਟ, ਅਤੇ ਉਦੋਂ ਕਹਿੰਦੇ ਨੇ ਫਿਰ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਗੀ ਖੇਤ। ਅੱਜ ਤੋਂ 20 ਸਾਲ, 25 ਸਾਲ, 30 ਸਾਲ ਪਹਿਲਾਂ ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ, ਮੈਂ ਤਾਂ 30 ਸਾਲ ਤੋਂ ਵੀ ਜ਼ਿਆਦਾ ਹੋ ਗਏ, ਉਦੋਂ ਜਿਹੜੀ ਰੀਅਲ ਸਟੇਟ ਵਾਲਿਆਂ ਦੀ ਕਮਿਸ਼ਨ ਸੀ ਉਹ 3% ਸੀ ਅਤੇ ਹੁਣ ਵੀ 3% ਹੈ। ਜਦੋਂ ਕਿ ਜਿਹੜੇ ਮਕਾਨਾਂ ਦੀ ਕੀਮਤ ਹੈ ਉਹ ਉਸ ਵੇਲੇ ਜੇ 1 ਲੱਖ ਦਾ ਸੀ ਅਤੇ ਹੁਣ ਉਹ 13 ਲੱਖ ਦਾ ਹੋ ਗਿਆ। ਜੇ ਉਦੋਂ ਰੀਅਲ ਸਟੇਟ ਦੇ ਏਜੰਟ ਨੂੰ 3000 ਮਿਲਦਾ ਸੀ ਹੁਣ ਉਹ 40000 ਮਿਲਦਾ। ਸੋ ਇਸ ਕਰਕੇ ਮਿੱਠੀਆਂ ਗੱਲਾਂ 'ਚ ਨਾ ਉਹ, ਉਹਨਾਂ ਕੋਲ ਮੋਟਾ ਪੈਸਾ ਅਤੇ ਨਾਲ ਦੀ ਨਾਲ ਉਹਨਾਂ ਨੇ ਪੈਸਾ ਤੁਹਾਡੇ ਕੋਲੋਂ ਨਹੀਂ ਲੈਣਾ, ਆਟੋਮੈਟਿਕਲੀ ਸਿੱਧਾ ਹੀ ਉਹਨਾਂ ਨੂੰ ਬ੍ਰੋਕਰ ਤੋਂ ਮਿਲ ਜਾਣਾ, ਵਕੀਲ ਤੋਂ ਮਿਲ ਜਾਣਾ। ਕਈ ਵਾਰੀ ਜਿਹੜੇ ਜ਼ਿਆਦਾ ਸਮਾਰਟ ਹੁੰਦੇ ਨੇ, ਚਾਹੇ ਉਹ ਤੁਹਾਡੇ ਰਿਸ਼ਤੇਦਾਰ ਨੇ, ਚਾਹੇ ਉਹ ਫਰੈਂਡ ਨੇ, ਚਾਹੇ ਉਹ ਪਿੰਡ ਦੇ ਨੇ, ਚਾਹੇ ਉਹ ਧਰਮ ਦੇ ਨੇ, ਚਾਹੇ ਉਹ ਦੋਸਤ ਦੇ ਦੋਸਤ ਨੇ, ਉਹ ਕਹਿੰਦੇ ਗੱਲ ਹੀ ਕੋਈ ਨਹੀਂ। ਤੁਸੀਂ ਜੇ ਮਕਾਨ ਵੀ ਲੈਣਾ ਨਾ ਈਵਨ, ਉਹ ਕਹਿੰਦੇ ਨੇ ਅਸੀਂ ਤੁਹਾਡੇ ਕੋਲੋਂ ਕੁਛ ਨਹੀਂ ਲੈਣਾ। ਉਹਨਾਂ ਨੂੰ ਪੁੱਛੋ ਭਾਈ ਸਾਹਿਬ ਤੁਸੀਂ ਸਾਡੇ ਕੋਲ ਤਾਂ ਨਹੀਂ ਲੈਣਾ, ਪਰ ਸਾਡੇ ਕਰਕੇ ਤਾਂ ਤੁਹਾਨੂੰ ਮਿਲਣਗੇ ਨਾ $40,000, $35,000, $50,000, $60,000। ਤੁਸੀਂ ਸਾਨੂੰ ਦੱਸੋ ਕੀ ਮਦਦ ਕਰੋਗੇ। ਸੋ ਇਹ ਗੱਲਾਂ ਖੁੱਲ੍ਹ ਕੇ ਕਰ ਲਓ। ਜਦੋਂ ਮਿੱਠੀਆਂ ਜਿਹੀਆਂ ਗੱਲਾਂ ਕਰਦੇ ਨੇ ਫਿਕਰ ਨਾ ਕਰ, ਤੈਨੂੰ ਵਧੀਆ ਦਵਾ ਦੂੰਗਾ, ਤੁਸੀਂ ਭੋਲੇ ਪੰਛੀ ਹੁੰਦੇ ਹੋ, ਫਸ ਜਾਂਦੇ ਹੋ। ਜੋ ਤੁਹਾਨੂੰ ਸਾਲ ਨੂੰ 2 ਸਾਲ ਨੂੰ ਪਤਾ ਲੱਗਦਾ ਕਿਸੇ ਦੇ ਥਰੂ ਵੀ ਯਾਰ ਇਹਨੇ ਤਾਂ ਮੈਨੂੰ ਕਾਰਪੈਟ ਲਿਆਤਾ, ਇਹਨੇ ਤਾਂ ਮੈਨੂੰ $1,000 ਦਾ ਚੈੱਕ ਦਿੱਤਾ, ਇਹਨੇ ਮੈਨੂੰ ਸੋਫਾ ਲਿਆਤਾ, ਅਤੇ ਦੂਜੇ ਬੰਦੇ ਨੂੰ $20,000 ਬਚ ਗਿਆ, $30,000 ਬਚ ਗਿਆ, ਡਾਊਨ ਪੇਮੈਂਟ ਹੀ ਦਿੱਤੀ ਜਾਂਦੀ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਖੁੱਲ੍ਹ ਕੇ ਗੱਲ ਕਰਦਾ ਕਿ ਬੁਲਾਓ ਸਾਰਿਆਂ ਨੂੰ, 2 ਨੂੰ, 3 ਨੂੰ, 4 ਨੂੰ ਸਵਾਲ ਪੁੱਛੋ, ਅਤੇ ਨਾਲ ਦੀ ਨਾਲ ਮੇਰਾ ਮੈਂ ਜਿਹੜਾ ਨਾਂ ਰਿਕਮੈਂਡ ਕਰਦਾ ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਨੂੰ ਕਿਉਂ ਬੁਲਾਓ, ਮੈਂ ਤੁਹਾਨੂੰ ਕਿਹਾ ਹੀ ਨਹੀਂ ਵੀ ਉਹਨਾਂ ਨਾਲ ਡੀਲ ਕਰੋ, ਉਹਨਾਂ ਦੇ ਸਾਈਨ ਕਰੋ, ਬੁਲਾ ਲਓ, ਫਰੀ ਹੋਈ ਹੈ, ਸਵਾਲ ਪੁੱਛੋ। ਜੇ ਤੁਹਾਨੂੰ ਲੱਗੇ ਵੀ ਤੁਹਾਡੇ 20-25-30,000 ਬਚਦੇ ਨੇ, ਨਾਲੇ ਗੱਲਾਂ ਸਾਫ ਸੁਥਰੀਆਂ ਕੀਤੀਆਂ ਨੇ, ਵਧੀਆ ਤਾਂ ਸਾਰੇ ਹੀ ਕਹਿੰਦੇ ਨੇ। ਹਲਵਾਈ ਦੀ ਦੁਕਾਨ 'ਤੇ ਜਾਓ ਤੁਸੀਂ, ਦਹੀਂ ਲੈਣ ਜਾਂ ਬਰਫੀ ਲੈਣ, ਸਾਰੇ ਹਲਵਾਈ, ਕੋਈ ਹਲਵਾਈ ਕਹਿੰਦਾ ਕਿ ਮੇਰੀ ਬਰਫੀ ਘਟੀ ਹੈ ਜਾਂ ਮਿੱਠਾ ਜ਼ਿਆਦਾ ਪਾਇਆ ਵਾ, ਸਵਾਦ ਨਹੀਂ, ਸਾਰੇ ਹੀ ਕਹਿੰਦੇ ਨੇ ਟੌਪ ਦੀ ਹੈ, ਟੌਪ ਦੀ ਹੈ। ਉਹ ਤਾਂ ਜਦੋਂ ਗਾਹਕ ਲਿਆਉਂਦਾ ਫਿਰ ਪਤਾ ਲੱਗਦਾ ਵੀ ਹਲਵਾਈ ਦੀ ਕਿਹੜੀ ਵੀ ਵਧੀਆ ਮਠਿਆਈ ਹੈ। ਸੋ ਇਸੇ ਤਰ੍ਹਾਂ ਹੀ ਮੈਂ ਤਾਂ ਕਰਕੇ ਕਹਿਣਾ ਕਿ ਅਰਫਾ ਮੁਜ਼ੱਫਰ ਜੀ ਜਦੋਂ ਬੁਲਾਓਗੇ ਤੁਸੀਂ ਸਵਾਲ ਖੁੱਲ੍ਹ ਕੇ ਪੁੱਛੋ, ਸਾਰੀ ਗੱਲਬਾਤ ਖੁੱਲ੍ਹ ਕੇ ਕਰੋ, ਉਹਨਾਂ ਨੂੰ ਕਹੋ ਜੀ ਸਪਸ਼ਟ ਕਰ ਦਿਓ। ਉਸ ਤੋਂ ਬਾਅਦ ਤੁਸੀਂ ਆਪਣੇ ਘਰਦਿਆਂ ਨਾਲ ਬੈਠ ਕੇ, ਜੇ ਘਰਦੇ ਨਹੀਂ ਆਪਣੀ ਆਤਮਾ ਨਾਲ ਬਹਿ ਕੇ ਫਿਰ ਡਿਸਾਈਡ ਕਰੋ ਵੀ ਤੁਹਾਡਾ ਕਿਹਨੂੰ ਡੀਲ ਕਰਨ ਦੇ ਵਿੱਚ ਫਾਇਦਾ, ਕਿੱਥੋਂ ਤੁਹਾਡਾ ਫਾਇਦਾ ਹੋਣਾ, ਕਿੱਥੇ ਤੁਹਾਡੇ ਨਾਲ ਸੰਸੀਅਰ ਬੰਦੇ ਨੇ ਖੜਨਾ। ਜਦੋਂ ਕਹਿੰਦੇ ਅਸੀਂ ਫਿਕਰ ਨਾ ਕਰੋ ਵਧੀਆ ਥਾਂ 'ਤੇ ਦਵਾਂਗੇ, ਢਿਮਕੀ ਥਾਂ 'ਤੇ ਦਵਾ ਦਿਆਂਗੇ, ਉਹ ਤਾਂ MLS ਦੀ ਲਿਸਟ ਦੇ ਵਿੱਚ ਕਲੀਅਰ ਪਿਆ ਹੁੰਦਾ, ਤੁਹਾਨੂੰ 5-7 ਮਕਾਨ ਹੋਣੇ, 10 ਮਿੰਟ ਦਾ ਕੰਮ ਨਹੀਂ, ਨਾਲੇ ਤੁਹਾਨੂੰ ਕਹਿਣਾ ਨਹੀਂ ਨਹੀਂ ਫਟਾਫਟ ਲੈਣਾ ਮਕਾਨ, ਫਟਾਫਟ ਲੈਣਾ, ਨਹੀਂ ਤਾਂ ਵਿਕ ਜਾਣਗੇ। ਉਹ ਤੁਹਾਨੂੰ ਉਹਦਾ ਕੰਮ ਕੀ ਹੈ ਵੀ ਵਿਕੇ ਤਾਂ ਮੇਰੀ ਜੇਬ 'ਚ ਪੈਸੇ, ਉਹਨਾਂ ਦਾ ਪਰਸਨਲ ਮੋਟਿਵ ਹੈ। ਸੋ ਤੁਹਾਨੂੰ ਜੱਜਮੈਂਟ ਹੋਊਗੀ ਵੀ ਕਿਹੜਾ ਬੰਦਾ ਪੈਸੇ ਦੇ ਪਿੱਛੇ ਭੱਜ ਰਿਹਾ, ਕਿਹੜਾ ਬੰਦਾ ਚਲਾਕੀ ਕਰ ਰਿਹਾ, ਕਿਹੜਾ ਬੰਦਾ ਹੁਸ਼ਿਆਰੀ ਕਰਦਾ। ਜੇ ਫਿਰ ਤੁਹਾਡਾ ਮਨ ਮੰਨੇ ਕਿ ਜੋ ਮੈਂ ਤੁਹਾਨੂੰ ਕਿਹਾ ਕਿ ਅਰਫਾ ਮੁਜ਼ੱਫਰ ਜੀ ਜਿਹੜੇ ਨੇ ਨਾ ਉਹਨਾਂ ਵਰਗੇ ਨਹੀਂ, ਕਾਫੀ ਉੱਪਰ ਨੇ ਹਰ ਗੱਲ ਦੇ ਵਿੱਚ, ਫਿਰ ਤੁਸੀਂ ਉਹਨਾਂ ਨੂੰ ਡੀਲ ਦਿਓ, ਨਹੀਂ ਨਾ ਦਿਓ, ਬਿਲਕੁਲ ਨਾ ਦਿਓ। ਅਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਬੁਲਾ ਲਿਆ ਕਰੋ। ਸੋ ਉਹਨਾਂ ਦਾ ਫੋਨ ਨੰਬਰ ਹੈ 6478-6245, 647-898-6245। ਜੇ ਨੰਬਰ ਤੁਸੀਂ ਭੁੱਲ ਜਾਂਦੇ ਹੋ ਤਾਂ ਜਿਹੜੇ ਰੇਡੀਓ ਸਟੇਸ਼ਨ ਤੇ ਮੈਂ ਬੈਠਾ ਇਹਨੂੰ ਕਹਿੰਦੇ ਨੇ 770 AM ਰੇਡੀਓ ਸਟੇਸ਼ਨ, ਉਹਨਾਂ ਦੇ ਮਾਲਕ ਵੀ ਨੇ। ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਪ੍ਰੋਗਰਾਮ ਤੇ 416-620-1778 416-620-1778 ਤੇ ਫੋਨ ਕਰ ਲਓ ਤੇ ਉਹਨਾਂ ਦਾ ਨੰਬਰ ਲੈ ਲਓ, ਕਿਉਂਕਿ ਸਾਨੂੰ ਇਹ ਆਦਤ ਨਹੀਂ ਨਾ ਹਰ ਵਕਤ ਫੋਨ ਰੱਖਣ ਦੀ, ਪਤਾ ਨਹੀਂ ਕਦੋਂ ਲੋੜ ਪੈ ਜਾਂਦੀ ਹੈ ਫਿਰ ਅਸੀਂ ਇੱਧਰ ਉੱਧਰੋਂ ਭੱਜਦੇ ਹਾਂ। ਸੋ ਇਹ ਬੜਾ ਸਿੰਪਲ ਹੈ ਕਿ 416-620-1778 ਤੇ ਉਹਨਾਂ ਦਾ ਨੰਬਰ ਲੈ ਲਓ, ਗੱਲਬਾਤ ਕਰੋ। ਜੇ ਤੁਹਾਡੀ ਆਤਮਾ ਮੰਨੇ, ਚੰਗੀ ਤਰ੍ਹਾਂ ਮੰਨੇ ਵੀ ਵਾਕਈ ਜੋ ਮੈਂ ਕਿਹਾ ਉਹ ਖਰਾ, ਤੇ ਜੇ ਤੁਹਾਨੂੰ ਲੱਗੇ ਵੀ ਠੱਗੀ ਕਰਕੇ ਬਾਅਦ ਚ ਕਹਿਣ ਤੋਂ, ਤੇ ਬੇਸ਼ੱਕ ਮੇਰੀ ਫੋਟੋ ਖਿੱਚ ਲਓ, ਮੈਂ ਤੁਹਾਨੂੰ ਪੈਸੇ ਦੇਵਾਂਗਾ। ਹੋਰ ਦੱਸੋ ਕੀ ਗੱਲ ਕਹਿੰਦੇ ਹੋ? ਸਾਰੇ ਦੇ ਸਾਰੇ ਪੈਸੇ ਮੈਂ ਦੇਵਾਂਗਾ, ਕੋਈ ਮਰਨ ਨਹੀਂ ਲੱਗਿਆ, ਬਥੇਰੇ ਮਾਲਕ ਨੇ ਪੈਸੇ ਦਿੱਤੇ ਨੇ। ਇਸੇ ਕਰਕੇ ਮੈਂ ਤੁਹਾਨੂੰ ਤਾਕੀਦ ਕਰਦਾ ਵੀ ਜਿਹੜੇ ਬੰਦੇ ਗੁੰਮ ਸੁੰਮ ਜੇ ਹੁੰਦੇ ਨਾ, ਮਿੱਠੇ ਮੋਰੇ ਹੁੰਦੇ, ਘਰੇ ਆ ਗਏ, ਦੋ ਚਾਰ ਪੈਗ ਲਵਾਏ ਵੀ ਆ ਘਰ ਦੇ ਸਾਈਨ, ਇੱਕ ਵਾਰੀ ਸਾਈਨ ਕੀਤੇ ਨੇ ਫਿਰ ਤੁਹਾਡੇ ਹੱਥ ਖੜ ਗਏ, ਕਿਉਂਕਿ ਚੱਕਰ ਇਹ ਹੈ ਜੇ ਤੁਹਾਡੇ ਜੇਬ 'ਚੋਂ ਪੈਸੇ ਜਾਣ ਫਿਰ ਤਾਂ ਤੁਸੀਂ ਰਾਈਟ ਵੇ ਉਹਨਾਂ ਨੂੰ ਤੁਹਾਡੇ ਕੋਲ ਲੈਣ ਆਉਣ, ਫਿਰ ਤਾਂ ਤੁਸੀਂ ਕਹਿ ਦੋਗੇ ਵੀ ਘਟਾ ਦੇ, ਵੀ ਤੁਹਾਨੂੰ ਪਤਾ ਲੱਗੂ ਵੀ ਇੰਨੇ ਪੈਸੇ ਬਣ ਗਏ, ਤੁਹਾਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਬਾਹਰ ਦੀ ਵਾਰ ਮਿਲ ਜਾਂਦੇ ਨੇ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ ਅਤੇ ਨਾ ਹੀ ਉਹ ਮੂੰਹ ਖੋਲਦੇ ਨੇ। ਇਸ ਕਰਕੇ ਮੈਂ ਤੁਹਾਨੂੰ ਤੁਹਾਡਾ ਫਾਇਦਾ ਕਰਨ ਦੇ ਲਈ ਦੱਸਦਾ ਕਿ ਜੇ ਤੁਸੀਂ ਆਪਣੇ ਢੇਰ ਸਾਰੇ ਪੈਸੇ, $10 ਨਹੀਂ, $20 ਨਹੀਂ, 100 ਨਹੀਂ, 1000 ਨਹੀਂ, 2000 ਨਹੀਂ, 20-25 ਹਜ਼ਾਰ ਜੇ ਤੁਸੀਂ ਬਚਾਉਣਾ ਤਾਂ ਖੁੱਲ੍ਹ ਕੇ ਗੱਲ ਕਰੋ, ਕੈਸ਼ਬੈਕ ਕਹਿੰਦੇ ਉਹਨਾਂ ਨੂੰ ਦੇਣਾ, ਸਾਰੀਆਂ ਗੱਲਾਂ ਪੁੱਛੋ ਉਹਨਾਂ ਨੂੰ, ਹਾਂਜੀ, ਫਿਰ ਲਿਖਾਓ, ਸਾਈਨ ਕਰਾ ਲਓ, ਕੱਲ੍ਹ ਨੂੰ ਇਹ ਮੁੱਕਰ ਵੀ ਨਾ ਜਾਵੇ ਵੀ ਮੈਨੂੰ ਤੂੰ ਇੰਨੇ ਪੈਸੇ ਮੋੜੀਂਗਾ, ਸਾਰਾ ਕੁਝ ਜਾਇਜ਼ ਗੱਲ ਹੈ ਜੇ ਵੇਚਣੀ ਹੈ ਅਤੇ ਲੈਣੀ ਹੈ। ਸੋ ਖੁੱਲ੍ਹ ਕੇ ਗੱਲ ਕਰੋ, ਜੇ ਅਰਫਾ ਮੁਜ਼ੱਫਰ ਜੀ ਨਾਲ ਗੱਲ ਕਰੋ ਤੁਹਾਨੂੰ ਸਵਾਦ ਆ ਜੂਗਾ ਗੱਲ ਕਰਕੇ। ਸੋ ਮੈਂ ਫਿਰ ਤਾਕੀਦ ਕਰਦਾ, ਫੋਰਸ ਨਹੀਂ ਕਰਦਾ, ਮੈਂ ਕਦੇ ਨਹੀਂ ਕਿਹਾ ਵੀ ਤੁਸੀਂ ਇਹਨਾਂ ਤੋਂ ਮਕਾਨ ਲਓ, ਇਹਨਾਂ ਦੇ ਥਰੂ ਮਕਾਨ ਵੇਚੋ, ਮੈਂ ਤਾਂ ਕਹਿੰਦਾ ਰਹਿ ਲੈ ਲਓ, ਰਹਿ ਲੈਣ ਦਾ ਕੀ ਨੁਕਸਾਨ ਹੈ? ਜੇ ਗਵਾਂਢ 'ਚ ਆਪਣੇ ਕੋਈ ਡਾਕਟਰ 2 ਹੈ, ਸੈਕਿੰਡ ਰਹਿ ਲੈਣ ਦੀ ਕੀ ਨੁਕਸਾਨ ਹੈ? ਜੇ ਫਾਇਦਾ ਹੋ ਜਾਏ ਤਾਂ ਵਧੀਆ। ਸੋ ਓਕੇ, ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਮਾਇੰਡ ਐਂਡ ਬੋਡੀ। ਅਤੇ ਹੁਣ ਜਿਹੜਾ ਅੱਜ ਦਾ ਟੋਪਿਕ ਹੈ ਉਹ ਹੈਗਾ ਮੈਡੀਟੇਸ਼ਨ। ਮੈਂ ਲਾਸਟ ਟਾਈਮ ਵੀ ਕਿਹਾ ਸੀ ਮੈਡੀਟੇਸ਼ਨ, ਭਜਨ ਸਿਮਰਨ, ਵੀ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਭਜਨ ਸਿਮਰਨ ਕਿਹਨੂੰ ਕਹਿੰਦੇ ਨੇ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ, ਤੁਹਾਡਾ ਵੀ ਕੋਈ ਵਿਚਾਰ ਹੈ, ਸ਼ੋਰ ਤੁਸੀਂ ਸਟੂਡੀਓ ਦੇ ਉੱਤੇ ਫੋਨ ਕਰ ਸਕਦੇ ਹੋ, 416-620-1778। ਸਿਰਫ ਮੈਡੀਟੇਸ਼ਨ ਟੋਪਿਕ ਦੇ ਉੱਪਰ ਹੀ ਆਪਾਂ ਰਹਿਣਾ, ਐਵੇਂ ਨਹੀਂ ਆਪਾਂ ਗੱਡੀ ਕਦੇ ਇੱਧਰ ਨੂੰ ਘੁਮਾ ਦੀ, ਕਦੇ ਉੱਧਰ ਨੂੰ ਘੁਮਾ ਦੀ, ਫਿਰ ਟੋਪਿਕ ਤੋਂ ਆਪਾਂ ਤਿਲਕ ਜਾਂਗੇ। ਸੋ ਇਸੇ ਕਰਕੇ ਟੋਪਿਕ ਜਿਹੜਾ ਮੈਡੀਟੇਸ਼ਨ ਹੈ ਤੁਹਾਨੂੰ ਪਹਿਲਾਂ ਦੱਸਿਆ, ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਰੇਸ਼ਮਾ ਜੀ ਦਾ, ਹਾਏ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਅਤੇ ਫਿਰ ਉਸ ਤੋਂ ਬਾਅਦ ਆਪਾਂ ਟੋਪਿਕ ਕੰਟੀਨਿਊਸਲੀ 40-50 ਮਿੰਟ ਕਰਾਂਗੇ।
ਭੁੱਲ ਨਾ ਜਾਇਓ, ਯਾਰ ਨਾਲ ਬਲੋਚ ਨਾ ਲਾਇਓ, ਹਾਇਓ ਰੱਬਾ ਨਹੀਂ ਲੱਗਦਾ ਦਿਲ ਮੇਰਾ, ਹਾਇਓ ਰੱਬਾ ਨਹੀਂ ਲੱਗਦਾ ਦਿਲ ਮੇਰਾ, ਸੱਜਣਾ ਬਾਜ ਹੋਇਆ ਮੇਰਾ, ਹਾਇਓ ਰੱਬਾ ਨਹੀਂ ਲੱਗਦਾ ਦਿਲ ਮੇਰਾ, ਸੱਜਣਾ ਬਾਜ सजना बाज होया मेरा रब्बा नहीं लगदा।
वेलकम बैक। जिस तरह के तुहानू पता ही है कि अज दा जिहड़ा अपना टॉपिक है वह हैगा मैडीटेशन, भजन सिमरन, रूहानियत दे विच इहदी की इंपोर्टेंस है। इस टॉपिक दे उपर आपां गल्लबात करांगे। मेन मेन गल्लां इहदे विच की आ कि भजन सिमरन कहिंदे किहनू ने, मैडीटेशन असल दे विच है की, किन्नियां इहदियां स्टेजेस ने, किस तरह करना चाहिंदा है, कित्थे करना चाहिंदा है, कदों करना चाहिंदा है, किन्ना समां करना चाहिंदा है। सो यह सारियां गल्लां छोटियां 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 आपां मैडीटेशन दे टॉपिक ने उहदे उत्ते गल्लबात करांगे। मैडीटेशन दुनिया हर करदी है, यह एक कुदरती फितरत है इंसान दी कि भावें वह दुकानदार है, भावें वह घर दी लेडी है, भावें वह जॉब करदा है, भावें वह लीडर है, कोई भी दुनिया दा बंदा है, वह किसी ना किसी रूप दे विच मैडीटेशन करदा है। मैडीटेशन की जिहड़ी पहली स्टेज हुंदी है वह हुंदी है सिमरन। सिमरन किहनू कहिंदे ने? द रेपीटेशन ऑफ एनी नेम और नेम्स ऑफ गॉड इज कॉल्ड सिमरन। कई कहिंदे ने राम 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 एक नाम, नेम ऑफ गॉड और नेम्स ऑफ गॉड, जिवें आपां कह दईए एकम काल सतनाम करता पुरख वाहिगुरु, अकाल मूर्त जूनी सहम गुर प्रसाद नाम जप, जां हनुमान चालीसा लोग पढ़ते हैं, जां कोई गायत्री देवी का मंत्र पढ़ता, जां कोई लक्ष्मी का मंत्र पढ़ता, चाहे वह एक है चाहे वह बहुत ही अखर ने, जदों असी बार 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 करते हैं उन्हों असी सिमरन कहने हैं। तो दुनियावी तौर पर भी हर बंदा सिमरन करता है। देखो लेडी है, सवेरे उठती है, उन्हों पता भी ब्रेकफास्ट बनाना है, आलूआं दे परौंठे बनाने आ कि मूलियां दे परौंठे बनाने ने, मैं कोई तुहाडे मुँह च पानी नहीं लियाउण दी कोशिश कर रहा, तो दही जमाउणा है, भांडे मांजने ने, इहदा मतलब लेडी भी सिमरन कर रही है। दुकानदार है, उन्हों पता भी मैं सवेरे सवेरे उठ के झाड़ू मारना है, छिट्टा दे के आउणा है, धूफ जगा के आउणी है। ऐसे तरह ही बिजनेस जिहड़ा जॉब करन वाला, उन्हों पता कार चक के जाना है, इत्थे मैं गैस भरौणी है, इन्ने बजे पहुँचना है। हाँ जी, कोई लीडर है भी अज मैं वोटां नूं जाणा, जिवें पंजाब 'च हुण इलैक्शन हो रहे ने, भी अज सवेरे इन्ने बजे निकलना, फलानी गली 'च निकलना, इहनूं आपां सिमरन कहिंदे आ जो रोज़ करदे आ। ते उस तों बाद सिमरन दा जिहड़ा दूजा स्टैप है, दूजा स्टैप हैगा ध्यान, अटैनशन। जिहड़ी भी चीज़ दे आपां सिमरन करदे आ, जिहड़ी भी चीज़ नूं असीं मूँह नाल बोलदे आ, आटोमैटिकली कुदरती तौर ते उहदी शकल भी साडियां अक्खां दे सामने आ जांदी है। एक डॉक्टर है, क्लीनिक दे विच बैठा है, पेशेंट आउंदा, उहदा ब्लड प्रैशर फॉर एग्जाम्पल चैक करदा, तो वह कहदा ब्लड प्रैशर चैक कहदे नाल करूगा, स्टैथोस्कोप। जदों ही कहिंदा मैं स्टैथोस्कोप लै लां, नाल ही उहदे फोटो जांदी है स्टैथोस्कोप दी। एक जिमीदार है, वह कहिंदा मैं फसल बीजनी है, अज मैं खेती करके गोडी करके, उहदे खुरपे की शक्ल याद आ जाती है। एक जनानी है, वह कहिंदी अज गोभी बनावांगे, तां गोभी की शकल याद आ गई, चिट्टा जिहा फुल ते थले हरे जे। जे कहिंदे ने भी कढ़ी बनाउणी है, तां पीली जी गल याद आ गई, भी कढ़ी लस्सी च घोल के हल्दी पाई ते वाली, शकल बन गई कि नहीं बन गई। इसे तरह ही तीसरी चीज़ है जिहड़ी कि रूहानी दे विच आउंदी है, उहनूं कहिंदे धुन, आवाज। सो यही गल है, देखो दुनिया दे विच जिहड़े भी लोग रब नूं मन्नदे ने, वैसे तो मोस्टली सारे मनते हैं, कोई रब सीधा मन लेंदे ने, कोई कहिंदे असी नेचर नूं मनदे आ, गल इको ही है कि जिहड़े भी उस ताकत नूं मनदे ने जिन्हें कुल कायनात नूं पैदा किया, उस हर बंदा चाहुंदा है कि मैं उहदे नाल मिल जां, जां उहदे दर्शन करां, उहनूं देखां वी किहो जिहा। सो उहनूं देखण दे लई भावें तुसीं गुरद्वारा साहब चले जाओ, चाहे मंदिर चले जाओ, चाहे मस्जिद चले जाओ, चाहे किसी बाबे दे सत्संग सुन लो, सारे यही कहिंदे ने वी साडी जिंदगी दा इह उदेश है, परपज है कि असीं जूंदे जी अपनी आत्मा दा परमात्मा दे नाल मिलाप कराउणा। ठीक है जी, बड़ी सीधी गल है। हुण जिहड़ा परमात्मा नाल मिलाप कराउणा है, उह असीं प्रैक्टिकल की करदे हां? जिहड़े साडे मां बाप ने, दादियां ने, साडे गुआंढियां ने, साडे पंडित जी ने, साडे भाई जी ने, साडियां किताबां च जो भी सानूं समझ आउंदा, असी ओह तरीके अडोप्ट किते वे ने, ਕੋਈ ਬੰਦਾ ਵਰਤ ਰੱਖਦਾ, ਕੋਈ ਬੰਦਾ ਸ਼ਾਮ ਨੂੰ ਦੀਵਾ ਜਲਾਉਂਦਾ, ਕੋਈ ਬੰਦਾ ਠਾਕੁਰ ਜੀ ਦੀ ਸੇਵਾ ਕਰਦਾ, ਪਹਿਲਾਂ ਠਾਕੁਰ ਜੀ ਨੂੰ ਭੋਗ ਲਗਾਉਣਾ ਫਿਰ ਮੈਂ ਲਗਾਉਣਾ, ਕੋਈ ਬੰਦਾ ਮਥੁਰਾ ਬਿੰਦਰਾ ਬਣ ਜਾਂਦਾ, ਕੋਈ ਦਰਬਾਰ ਸਾਹਿਬ ਜਾਂਦਾ, ਕੋਈ ਬਿਆਸ ਜਾਂਦਾ, ਕੋਈ ਸਰਸੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਪੁੰਨਦਾਨ ਕਰਦਾ, ਕੋਈ ਪਹਾੜਾਂ 'ਤੇ ਜਾਂਦਾ, ਕੋਈ ਪਾਣੀ 'ਚ ਡੁਬਕੀ ਮਾਰਨ ਜਾਂਦਾ। ਉਹ ਸਾਰੇ ਜਣੇ ਇਹ ਸੋਚਦੇ ਨੇ ਵੀ ਇਹ ਕਰਨ ਦੇ ਨਾਲ ਸਾਡਾ ਪਰਮਾਤਮਾ ਨਾਲ ਮਿਲਾਪ ਹੋਜੂਗਾ, ਜਦੋਂ ਕਿ ਹਕੀਕਤ ਇਹ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜੋ ਵੀ ਤੁਸੀਂ ਕਰਦੇ ਹੋ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਮੈਂ ਨਿੰਦਿਆ ਨਹੀਂ ਕਰਦਾ, ਹਰੇਕ ਬੰਦੇ ਦਾ ਆਪਣਾ ਵਿਸ਼ਵਾਸ ਹੈ, ਵਿਸ਼ਵਾਸ ਕਰਕੇ ਤਾਂ ਪੱਥਰ 'ਚੋਂ ਵੀ ਰੱਬ ਨੂੰ ਕੱਢ ਲੈਂਦੇ ਪਾ ਲਿਆ, ਸੋ ਆਪਣਾ ਵਿਸ਼ਵਾਸ ਹੈ। ਪਰ ਜਿਹੜੇ ਵੀ ਬੰਦੇ ਨੇ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਕੀਤੇ ਨੇ, ਉਹ ਉਦੋਂ ਹੀ ਹੋਏ ਨੇ ਜਦੋਂ ਉਹਨੇ ਮਿਹਨਤ ਕਰਕੇ ਆਪਣਾ ਅੰਦਰਲਾ ਸਰੀਰ ਦੇ ਅੰਦਰਲਾ ਜਿਹੜਾ ਪਰਦਾ ਖੋਲ੍ਹ ਲਿਆ। ਇਸੇ ਕਰਕੇ ਤਾਂ ਗੁਰਬਾਣੀ ਸਾਹਿਬ, ਗੁਰਬਾਣੀ 'ਚ ਨਹੀਂ ਆਉਂਦਾ ਹਰੀ ਮੰਦਰ ਇਹ ਸਰੀਰ ਹੈ, ਹਰੀ ਮੰਦਰ, ਹਰੀ ਦਾ ਮੰਦਰ ਹੈ ਕਿ ਆਹ ਸਰੀਰ, ਆਹ ਸਰੀਰ, ਇਹ ਸਰੀਰ ਦੇ ਵਿੱਚ ਪਰਮਾਤਮਾ ਰਹਿੰਦਾ। ਜੀਸਸ ਕ੍ਰਾਈਸਟ ਨੇ ਵੀ ਇਹੀ ਕਿਹਾ ਸੀ, ਦਿਸ ਹਿਊਮਨ ਬਾਡੀ ਇਜ਼ ਦ ਟੈਂਪਲ ਆਫ ਲਿਵਿੰਗ ਗੋਡ, ਜਿਉਂਦਾ ਪਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਪਰਮਾਤਮਾ ਦੀ ਅੰਸ਼ ਆਤਮਾ ਹੈ। ਜਦੋਂ ਆਤਮਾ ਦਾ ਉਹਦੇ ਨਾਲ ਪਰਮਾਤਮਾ ਨਾਲ ਮਿਲਾਪ ਹੋਜੂਗਾ, ਇਹੀ ਸਾਡੀ ਜ਼ਿੰਦਗੀ ਦਾ ਪਰਪਜ਼ ਹੈ। ਹੁਣ ਸਵਾਲ ਤਾਂ ਪੈਦਾ ਇਹ ਹੁੰਦਾ ਹੈ ਕਿ ਅਸੀਂ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਕਰਾਈਏ। ਉਹਦਾ ਸਾਰੇ ਬੰਦੇ ਇੱਕੋ ਹੀ ਗੱਲ ਜਵਾਬ ਦਿੰਦੇ ਨੇ ਕਿ ਭਜਨ ਸਿਮਰਨ ਕਰੋ, ਭਜਨ ਸਿਮਰਨ ਕਰੋ, ਮਾਲਕ ਦਾ ਨਾਂ ਯਾਦ ਕਰੋ। ਉਹੀ ਗੱਲ ਅੱਜ ਆਪਾਂ ਟੋਪਿਕ 'ਤੇ ਸਮਝਾ ਰਹੇ ਹਾਂ ਕਿ ਮੈਡੀਟੇਸ਼ਨ ਕਹਿੰਦੇ ਕਿਹਨੂੰ ਨੇ। ਦੇਖੋ, ਹਰ ਇਨਸਾਨ ਦੇ ਕੋਲ ਪੰਜ ਗਿਆਨ ਇੰਦਰੀਆਂ ਨੇ, ਸੈਂਸ ਔਰਗਨਸ ਨੇ। ਆਹ ਦੋ ਅੱਖਾਂ ਨੇ, ਕੰਨ ਹੈ, ਨੱਕ ਹੈ, ਮੂੰਹ ਹੈ, ਅਤੇ ਥੱਲੇ ਚਮੜੀ ਹੈ। ਚਮੜੀ ਦੇ ਕੀ ਹੁੰਦਾ ਕਿ ਅਸੀਂ ਉਰੇ ਮੈਂ ਆਰਾਮ ਨਾਲ ਬੈਠਾਂ, ਹੌਲੀ ਦੇ ਨਾਲ ਕੀੜੀ ਮੇਰੇ ਬਾਂਹ 'ਤੇ ਚੜ੍ਹ ਜੀ, ਮੈਂ ਉਹਦੀ ਮਾਰੂੰ ਨਾ ਹੱਥ ਕਰਕੇ, ਇਹਦਾ ਮਤਲਬ ਸੈਂਸ ਸੈਂਸੇਸ਼ਨ ਹੋਈ ਸਾਨੂੰ। ਸੋ ਇਹ ਜਿਹੜੀਆਂ ਸੈਂਸ ਸੈਂਸੇਸ਼ਨਸ ਨੇ ਸਾਡੀਆਂ, ਸੈਂਸ ਔਰਗਨਸ ਨੇ, ਇਹ ਸਾਨੂੰ ਗਿਆਨ ਦਿੰਦੀਆਂ ਨੇ। ਗਿਆਨ ਕਿੱਥੋਂ ਦਿੰਦੀਆਂ? ਦੁਨੀਆਂ ਦੇ ਬਾਹਰਲੇ ਹਿੱਸਿਆਂ 'ਚੋਂ, ਅੰਦਰੋਂ ਗਿਆਨ ਨਹੀਂ, ਬਾਹਰ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ, ਅੱਖਾਂ ਸਾਨੂੰ ਬਾਹਰੋਂ ਕੋਈ ਚੀਜ਼ ਦੇਖਦੇ ਆ, ਰਾਈਟ ਵੇ ਅਟਰੈਕਟ ਕਰਦੇ ਨੇ। ਕੰਨ ਹੈ, ਕੋਈ ਆਵਾਜ਼ ਸੁਣਦੇ ਨੇ, ਰਾਈਟ ਵੇ ਅਟਰੈਕਟ ਕਰਦੇ ਨੇ। ਜਿਹੜਾ ਮੂੰਹ ਹੈ, ਇਹਦੇ ਵਿੱਚ ਸਾਡੇ ਬੋਲਦੇ ਹਾਂ, ਇਹ ਰਾਈਟ ਵੇ ਅਟਰੈਕਟ ਕਰਦੇ ਨੇ। ਨੱਕ ਹੈ, ਇਹਦੇ ਨਾਲ ਸਾਨੂੰ ਸਮੈਲ ਆਉਂਦਾ, ਰਾਈਟ ਵੇ ਚੰਗੀ ਹੈ ਕਿ ਮਾੜੀ ਹੈ। ਇਸ ਤਰ੍ਹਾਂ ਹੀ ਜਿਹੜੀ ਸਕਿਨ ਹੈ ਉਹ ਸਾਨੂੰ ਟੱਚ ਕਰਨ ਤੋਂ ਹੁੰਦੀ ਹੈ। ਸੋ ਕਿਹਾ ਜਾਂਦਾ, ਜਿਹੜੇ ਸਾਈਕਾਲੋਜਿਸਟ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਲਗਭਗ 83% ਜਿਹੜਾ ਸਾਨੂੰ ਪੂਰਾ ਗਿਆਨ ਹੈ ਉਹ ਅੱਖਾਂ ਤੋਂ ਮਿਲਦਾ, ਸਭ ਤੋਂ ਜ਼ਿਆਦਾ ਗਿਆਨ ਅੱਖਾਂ ਤੋਂ ਮਿਲਦਾ, ਅਤੇ 14% ਸਾਨੂੰ ਕੰਨਾਂ ਤੋਂ ਮਿਲਦਾ, ਅਤੇ ਬਾਕੀ 3% ਮੂੰਹ ਤੋਂ ਜਾਂ ਹੋਰ ਚਮੜੀ ਤੋਂ ਮਿਲ ਜਾਂਦਾ। ਸੋ ਇਸ ਕਰਕੇ ਇਹ ਜਿਹੜੇ ਸਾਡੀਆਂ ਗਿਆਨ ਇੰਦਰੀਆਂ ਨੇ, ਜਿਹੜੀਆਂ 9 ਆਊਟਲੈਟਸ ਨੇ ਜਾਂ 5 ਸੈਂਸ ਔਰਗਨਸ ਨੇ, ਇਹਦਾ ਕੰਮ ਇਹ ਹੈ ਕਿ ਜਦੋਂ ਵੀ ਇਹ ਬਾਹਰੋਂ ਕਿਸੇ ਚੀਜ਼ 'ਤੇ ਅਟਰੈਕਟ ਹੁੰਦੀ ਹੈ, ਰਾਈਟ ਵੇ ਸਾਨੂੰ ਗਿਆਨ, ਬ੍ਰੇਨ ਨੂੰ ਮੈਸੇਜ ਦਿੰਦੇ, ਬ੍ਰੇਨ ਉਹਦਾ ਮੀਨਿੰਗ ਕੱਢਦਾ। ਠੀਕ ਹੈ ਜੀ। ਹੁਣ ਰੂਹਾਨੀਅਤ ਦੇ ਵਿੱਚ ਇਹ ਹੈ ਵੀ ਜਿਹੜੀਆਂ ਇਹ 5 ਗਿਆਨ ਇੰਦਰੀਆਂ ਨੇ ਬਾਹਰੋਂ ਦੇਖਦੀਆਂ, ਸਾਨੂੰ ਮਜ਼ਾ ਬਾਹਰ ਆਉਂਦਾ, ਬਾਹਰੋਂ ਕੋਈ ਇੱਥੇ ਡਾਂਸ ਡੂੰਸ ਹੁੰਦਾ ਹੋਵੇ, ਮੁਜਰਾ ਹੋਵੇ, ਜਿੰਨਾ ਮਰਜ਼ੀ ਸਤਸੰਗ ਲੱਗਿਆ ਹੋਵੇ, ਅੱਖਾਂ ਮੀਚ ਕੇ ਸਾਡੇ ਝੱਕ ਉੱਧਰ ਨੂੰ ਝੱਕ ਨਹੀਂ ਉੱਧਰ ਨੂੰ ਹੋ ਜਾਂਦੀ ਹੈ, ਕਿਉਂਕਿ ਸਾਡੀ ਅੱਖਾਂ ਦੀ ਸ਼ਰਾਰਤ ਹੈ ਕਿ ਵਧੀਆ ਚੀਜ਼ ਵੱਲ ਪੁੱਠੇ ਕੰਮਾਂ ਨੂੰ ਪਾਉਣਾ। ਜੇ ਇੱਥੇ ਕੋਈ ਬੰਦਾ, ਸਪੋਜ਼ ਆਪਾਂ ਵਿਆਹ 'ਤੇ ਜਾਂਦੇ ਹਾਂ, ਕਿਸੇ ਨੇ ਛੋਲੇ ਰੱਖਤੇ, ਮੱਕੀ ਦੇ ਦਾਣੇ ਰੱਖਤੇ, ਅਤੇ ਦੂਜੇ ਪਾਸੇ ਸਾਡੇ ਕੋਲ ਕਾਜੂ ਪਏ ਨੇ, ਬਦਾਮ ਪਏ ਨੇ, ਕੋਈ ਬੰਦਾ ਹੈ ਜਿਹੜਾ ਛੋਲੇ ਚੱਕੇ ਅਤੇ ਪੌਪਕੋਰਨ ਚੱਕੇ ਫਟਾਫਟ ਮੁੱਠੀਆਂ ਭਰਦੇ ਹਾਂ ਕਾਜੂ ਦੀਆਂ, ਕਿਉਂਕਿ ਸਾਨੂੰ ਪਤਾ ਉਹ ਵਧੀਆ ਨੇ। ਸੋ ਇਹ ਸਾਡੀ ਫਿਦਰਤ ਹੈ ਗਿਆਨ ਇੰਦਰੀਆਂ ਦੀ। ਸੋ ਸੰਤ ਮਹਾਤਮਾ ਇਹ ਸਾਨੂੰ ਸਮਝਾਉਂਦੇ ਨੇ ਵੀ ਜਿਹੜੀਆਂ ਸਾਡੀਆਂ ਇਹ ਗਿਆਨ ਇੰਦਰੀਆਂ ਤੋਂ ਗਿਆਨ ਮਿਲਦਾ, ਇਹਨੂੰ ਇਹ ਮਿਲਦਾ ਆਊਟਰ ਬਾਹਰੀ, ਇਹਦੀ ਡਾਇਰੈਕਸ਼ਨ ਚੇਂਜ ਕਰੋ। ਜਿਹੜਾ ਸਾਨੂੰ ਗਿਆਨ ਬਾਹਰੋਂ ਮਿਲਦਾ ਉਹਦੀ ਥਾਂ 'ਤੇ ਗਿਆਨ ਅੰਦਰੋਂ ਲਓ, ਅੰਦਰੋਂ ਕੱਢੋ, ਇਨਸਾਈਡ। ਪਹਿਲਾਂ ਹੁਣ ਜਿਹੜੀਆਂ ਗਿਆਨ ਦਿੰਦੀਆਂ ਆਊਟਰ ਗਿਆਨ ਦਿੰਦੀਆਂ ਨੇ, ਅਤੇ ਸਾਡੀ ਡਾਇਰੈਕਸ਼ਨ ਕੀ ਚੇਂਜ ਹੁੰਦੀ ਹੈ? ਇਨਰ। ਜਿਸ ਤਰ੍ਹਾਂ ਕਿ ਬੁੱਲੇ ਸ਼ਾਹ ਨੇ ਕਿਹਾ ਸੀਗਾ, ਉਹਨੂੰ ਪੁੱਛਿਆ ਰੱਬ ਨੂੰ ਕਿਵੇਂ ਮਿਲਿਆ ਜਾਵੇ, ਉਹ ਕਹਿੰਦਾ ਰੱਬ ਦਾ ਕੀ ਪਾਉਣਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਜਸਟ ਚੇਂਜ ਦਾ ਡਾਇਰੈਕਸ਼ਨ। ਦੁਨੀਆਂ 'ਚੋਂ ਖਿਆਲ ਕੱਢ ਕੇ ਆਪਣੇ ਅੰਦਰ ਮਾਲਕ ਦੇ ਵਿੱਚ ਉਹਦਾ ਤਸੱਬਰ, ਉਹਦਾ ਧਿਆਨ ਧਰੋ, ਅਤੇ ਆਟੋਮੈਟਿਕਲੀ ਜਿਹੜਾ ਹੈਗਾ ਉਹ ਤੁਹਾਨੂੰ ਰੱਬ ਨਾਲ ਮਿਲਾਪ ਹੋਊਗਾ। ਇਹਨੂੰ ਮੈਡੀਟੇਸ਼ਨ ਕਹਿੰਦੇ ਨੇ। ਦੇਖੋ, ਜਿਹੜੀ ਜੀਵ ਹੈ ਸਾਡੀ, ਹਰ ਵਕਤ ਨਿੰਦਿਆ ਚੁਗਲੀ, ਮੂੰਹ ਨਾ ਕਰੀਏ ਨਾ ਨਿੰਦਿਆ ਚੁਗਲੀ, ਫੋਨ 'ਤੇ ਲੱਗੇ ਨਾ ਗਾਲਾਂ ਕੱਢੀਆਂ ਨੇ, ਪੁੱਠੇ ਸਿੱਧੀਆਂ ਗੱਲ ਬੋਲਦੇ ਹਾਂ, ਉਹਦਾ ਸਵਾਦ ਛੱਡ ਕੇ ਤੁਸੀਂ ਸਿਮਰਨ ਕਰੋ, राधा स्वामी कुछ करो, वाहिगुरु करो, राम राम करो, ग्यात्री देवी का पाठ करो, हनुमान चालीसा पढ़ो, कोई सत्संग सुनो, तो कोई नमाज दे विच अल्लाह अल्लाह करो, सुभान अल्लाह करो। इहदा ध्यान जो तुसीं बार बार रिपीट करी जाओगे तो आटोमैटिकली तुहाडा ध्यान लगेगा। ते जदों ध्यान लगूगा ते फिर कन्ना दे विच्चों कन्न भी जिहड़े बाहरलियां आवाजां नहीं, फिर अंदर सानू धुन सुनूगी। पहला प्रकाश आऊगा, प्रकाश दे विच्चों आवाज आऊगी। वह जिहड़ी आवाज है जदों तुसीं उहदे नाल सुणी अटैचमेंट होगी ते आटोमैटिकली आवाज उत्थे ही जाऊगी जितों वह आवाज आ रही है, वह मालक तों आ रही है। जिस तरह एक ट्रांसफार्मर है साडे इत्थे जिथे मैं स्टूडियो च बैठा, इत्थे बिजली दे कनैक्शन लगे ने, प्लग लगे ने किन्ने, जिहड़ा फर्ज करो आ हुण मेरा सैल फोन है ਇਹ ਚਾਰਜ ਹੁੰਦਾ ਤਾਂ ਤੁਹਾਨੂੰ ਮੈਸੇਜ ਆ ਰਿਹਾ ਤਾਂ ਮੈਂ ਗੱਲਾਂ ਕਰਦਾ, ਇਹ ਚਾਰਜ ਕਹਿੰਦਾ ਕਿ ਇੱਕ ਇਸ ਤਾਰ ਨੂੰ ਚੱਕ ਕੇ ਆਪਾਂ ਪਲੱਗ 'ਚ ਕਨੈਕਸ਼ਨ ਦੇ ਦੇਣਾ, ਪਲੱਗ ਦੇ ਵਿੱਚ ਕਰੰਟ ਹੈ, ਫੋਨ ਚਾਰਜ ਹੋ ਗਿਆ। ਉਹ ਕਰੰਟ ਕਿੱਥੋਂ ਆਇਆ? ਟਰਾਂਸਫਾਰਮਰ ਤੋਂ ਆਇਆ। ਜੇ ਸਾਡੇ ਘਰ ਦਾ ਕਨੈਕਸ਼ਨ ਉਹ ਟਰਾਂਸਫਾਰਮਰ ਦੇ ਨਾਲ ਹੋਵੇ ਫਿਰ ਵੀ ਪਲੱਗ ਬੇਕਾਰ ਨੇ। ਸੋ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਉਹਦਾ ਕਨੈਕਸ਼ਨ ਜਿਹੜਾ ਹੈਗਾ, ਜਿੰਨਾ ਚਿਰ ਤੱਕ ਉਹਦਾ ਕਨੈਕਸ਼ਨ ਉਸ ਮਾਲਕ ਦੇ ਨਾਲ ਨਹੀਂ ਜੁੜਦਾ ਜਿਹੜਾ ਕਿ ਮੈਡੀਟੇਸ਼ਨ ਦੇ ਥਰੂ ਜੁੜਨਾ ਹੈ, ਜਦੋਂ ਅਸੀਂ ਆਪਣੀ ਪ੍ਰਕਾਸ਼ ਦੇ ਵਿੱਚੋਂ ਧੁੰਨ ਨੂੰ ਸੁਣਾਂਗੇ, ਧੁੰਨ ਨੇ ਅੱਗੇ ਜਦੋਂ ਧੁੰਨ ਨੂੰ ਫੜਾਂਗੇ ਫਿਰ ਉਹਦਾ ਕਨੈਕਸ਼ਨ ਜੁੜਨਾ। ਜਦੋਂ ਜੁੜ ਗਿਆ ਫਿਰ ਬੱਲੇ ਬੱਲੇ ਜਿਸ ਤਰ੍ਹਾਂ ਫੋਨ ਚਾਰਜ ਆ, ਜਿੱਥੇ ਮਰਜ਼ੀ ਗੱਲਾਂ ਕਰੋ, ਅਤੇ ਜਦੋਂ ਸਾਡਾ ਕਨੈਕਸ਼ਨ ਆਤਮਾ ਦਾ ਪਰਮਾਤਮਾ ਦੇ ਨਾਲ ਜੁੜ ਗਿਆ, ਜਿਹਨੂੰ ਕਹਿੰਦੇ ਨੇ ਵੀ ਆਵਾਜ਼ ਦੇ ਥਰੂ ਜਿਹੜੀ ਮੈਲੋਡੀ ਹੈ ਸਾਡੀ ਉਹਦੇ ਥਰੂ ਉਹਨੂੰ ਪਕੜ ਕੇ ਅਸੀਂ ਜਾਂਦੇ ਹਾਂ, ਫਿਰ ਸਾਨੂੰ ਸਾਰਾ ਕੁਝ ਸਾਡਾ ਅਸੀਂ ਫੁੱਲ ਚਾਰਜ ਹਾਂ। ਫਿਰ ਦੁਨੀਆਂ ਵੱਲੋਂ ਚਾਰਜ ਨਹੀਂ, ਅੱਖਾਂ ਵਿੱਚੋਂ ਦੁਨੀਆਂ ਦੀਆਂ ਤਾਂ ਆਪ ਹੀ ਖਬਰਾਂ ਆਈ ਜਾਂਦੀਆਂ ਨੇ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੇ ਵੀ ਕਿਹਾ ਸੀਗਾ ਵੀ ਜਿਹੜੀ ਰੋਟੀ ਹੈ ਨਾ, ਰੋਟੀ ਸਾਨੂੰ ਇੱਕ ਦਿਨ ਨਾ ਮਿਲੇ, ਦੋ ਦਿਨ ਨਾ ਮਿਲੇ, ਅਸੀਂ ਸਾਡਾ ਬੁਰਾ ਹਾਲ ਹੋ ਜਾਂਦਾ, ਮਰਨ ਕਰਾਰੇ ਹੋ ਜਾਂਦੇ ਹਾਂ, ਬਲੱਡ ਪ੍ਰੈਸ਼ਰ ਵੱਧ ਜਾਂਦਾ। ਪਰ ਜੇ ਤੁਸੀਂ ਰੱਬ ਦਾ ਪਾਠ ਕਰਦੇ ਹੋ ਜੇ ਤੁਹਾਨੂੰ ਮਹੀਨਾ ਨਾਲ ਰੋਟੀ ਮਿਲੇ ਤਾਂ ਵੀ ਗੱਲ ਚੱਲ ਜਾਂਦੀ ਹੈ। ਜੀਸਸ ਕ੍ਰਾਈਸਟ ਨੇ ਤਾਂ ਹੀ ਕਿਹਾ ਸੀ ਯੂ ਕੈਨ ਹਾਰਡਲੀ ਲਿਵ ਔਨ ਬ੍ਰੈਡ ਅਲੋਨ ਬਟ ਯੂ ਕੈਨ ਲਿਵ ਔਨ ਦਾ ਨੇਮ ਆਫ ਗੋਡ ਅਲੋਨ। ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਆਉਂਦਾ ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਕਿ ਹਰ ਪਲ ਸਾਹ ਸਾਹ ਤੁਹਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਦੇਖੋ ਇਹੀ ਜੇ ਮੈਨੂੰ ਪੁੱਛੇ ਕੋਈ ਬੰਦਾ ਕਿ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਨਟਸ਼ਲ ਦੇ ਵਿੱਚ ਕੀ, ਗੁਰੂ ਗ੍ਰੰਥ ਸਾਹਿਬ ਜੋ ਕੋਈ ਅਣਜਾਣ ਬੰਦਾ ਪੁੱਛੇ ਵੀ ਇਹਦੇ ਵਿੱਚ ਕੀ ਦਿੱਤੀ ਹੈ, ਟੀਚਿੰਗਸ ਕੀ ਹੈ? ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਟੀਚਿੰਗ ਦੱਸੀ ਹੈ ਦੋ ਲਾਈਨਾਂ ਦੇ ਵਿੱਚ ਤਾਂ ਇੱਕੋ ਹੀ ਹੈ ਕਿ ਕਿਵ ਸਚਿਆਰਾ ਹੋਇਆ ਕਿਵ ਕੂੜੇ ਟੁੱਟੇ ਪਾਲ, ਹਾਉ ਵੀ ਬਿਕਮ ਟਰੂ, ਹਾਉ ਦਾ ਬੈਰੀਅਰ ਆਫ ਫਾਲਸ ਵੁੱਡ ਬੀ ਸਮੈਸ਼, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਆਪਣੇ ਗੁਰੂ ਦੇ ਹੁਕਮ 'ਚ ਚੱਲੋ। ਉਹ ਹੁਕਮ ਕੀ ਆ? ਗੁਰੂ ਸਾਨੂੰ ਕੀ ਸਮਝਾਉਂਦਾ? ਜਪਜੀ ਸਾਹਿਬ ਦਾ ਮੂਲ ਮੰਤਰ ਜੀ ਹੈ ਗੁਰ ਪ੍ਰਸ਼ਾਦ, ਜਿਵੇਂ ਹੈ ਨਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮ, ਗੁਰ ਪ੍ਰਸ਼ਾਦ ਜਪ, ਕਿ ਗੁਰੂ ਦਾ ਜਿਹੜਾ ਪ੍ਰਸ਼ਾਦ ਹੈ ਜਪ, ਉਹ ਕਿਵੇਂ ਜਪਣਾ ਹੈ? ਗੁਰੂ ਦਾ ਪ੍ਰਸ਼ਾਦ ਕੀ ਹੈ? ਮੰਤਰ ਹੈ, ਮੰਤਰ 'ਚ ਇੱਕ ਅੱਖਰ ਦਾ ਹੋਵੇ, 'ਚ ਦਸ ਅੱਖਰ ਦਾ ਹੋਵੇ, 'ਚ ਵੀਹ ਅੱਖਰ ਦਾ ਹੋਵੇ, ਜਿਹੜਾ ਗੁਰੂ ਪਰਫੈਕਟ ਹੈ। ਦੂਜੀ ਗੱਲ ਮੈਂ ਇੱਕ ਬੜੀ ਗੱਲ ਕਲੀਅਰ ਕਰ ਦੇਣਾ, ਹੁਣ ਸਾਨੂੰ ਕੀ ਪਤਾ ਅੱਜ ਕੱਲ੍ਹ ਦਾ 21ਵੀਂ ਸਦੀ ਆ, ਗੁਰੂ ਬੜੇ ਪਖੰਡੀ ਨੇ, ਚਿੱਟੀਆਂ ਕੱਪੜੇ ਪਾਉਂਦੇ ਨੇ, ਟੀਵੀ ਦੇ ਉੱਤੇ ਆਉਂਦੇ ਨੇ, ਕਦੇ ਮੋਦੀ ਨੂੰ ਮਿਲਦੇ ਨੇ, ਕਦੇ ਬਾਦਲ ਨੂੰ ਮਿਲਦੇ ਨੇ, ਕਿਤੇ ਆਮ ਆਦਮੀ ਪਾਰਟੀ ਵਾਲੇ ਮਿਲਦੇ, ਸਭ ਨੂੰ ਮੁੰਡੇ ਦੇਈ ਜਾਂਦੇ ਨੇ। ਉਹਨਾਂ ਨੇ ਆਪਣਾ, ਉਹ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਵੋਟਾਂ ਲੈਣੀਆਂ ਨੇ, ਇਹਨਾਂ ਨੇ ਆਪਣੇ ਨਜਾਇਜ਼ ਕੰਮ ਚਲਾਉਣੇ ਨੇ, ਹੈਂਜੀ। ਸੋ ਇਹੋ ਜਿਹੇ ਗੁਰੂਆਂ ਤੋਂ ਬਚੋ। ਜਿਹੜਾ ਗੁਰੂ ਹੁੰਦਾ ਉਹ ਘਾਲ ਖਾਏ ਕੁਛ ਹੱਥੋਂ ਦੇ, ਉਹ ਛੁਪਿਆ ਰੁਸਤਮ ਹੁੰਦਾ, ਉਹ ਜੋ ਕੁਛ ਲੋਕਾਂ ਨੂੰ ਟੀਚਿੰਗ ਦਿੰਦਾ ਉਹਦੇ 'ਤੇ ਆਪ ਅਮਲ ਕਰਦਾ। ਇਹ ਤਾਂ ਬੜਾ ਆਸਾਨ ਹੈ, ਕਹਿੰਦਾ ਹਾਕਾ ਲਾਲ ਦੀ ਕਮਾਈ ਕਰੋ, ਹਾਕਾ ਲਾਲ ਦੀ ਹਮਾਈ ਕਰੋ, 2.5 ਘੰਟੇ ਪਾਠ ਕਰੋ, 3 ਘੰਟੇ ਪਾਠ ਕਰੋ, ਆਪ ਕਰਦਾ। ਗੁਰੂ ਸ਼ੁੱਡ ਬੀ ਐਨ ਐਗਜ਼ਾਮਪਲ। ਕਿਸੇ ਨੇ ਕਿਹਾ ਸੀ ਨਾ ਗੁਰੂ ਨੂੰ, ਕੋਈ ਮੁੰਡਾ ਫੋੜੇ ਹੋ ਗਏ ਸੀ ਉਹਦੇ, ਅਤੇ ਉਹ ਘਰ ਦੇ ਲੈ ਗਏ ਉਹਦੇ ਕਿਸੇ ਗੁਰੂ ਕੋਲ, ਅਤੇ ਵੀ ਆ ਜੀ ਸਾਡਾ ਮੁੰਡਾ ਇਹਦੇ ਬੜੇ ਫੋੜੇ ਹੋਏ, ਫਿੰਸੀਆਂ ਮੂੰਹ 'ਤੇ ਭਰੀਆਂ ਪਈਆਂ, ਪੀ ਕੇ ਪਾਸ ਹੀ ਪਾਸ ਹੈ। ਅਤੇ ਉਹਨੇ ਪੁੱਛਿਆ ਬੇਟਾ ਕੀ ਖਾਂਦਾ ਹੁੰਦਾ? ਉਹ ਕਹਿੰਦਾ ਜੀ ਉਹਦੀ ਘਰ ਦੇ ਕਹਿੰਦੇ ਗੁੜ ਖਾਂਦੇ ਨੇ। ਕਹਿੰਦਾ ਕੋਈ ਨਹੀਂ, ਇਹਦਾ ਇਲਾਜ ਹੈਗਾ, ਅਗਲੇ ਵੀਕ ਆਈਓ। ਉਹ ਘਰ ਦੇ ਅਗਲੇ ਵੀਕ ਉਹਦੇ ਕੋਲ ਸੰਤ ਕੋਲ ਗਏ, ਉਹਨੇ ਗੋਦੀ 'ਚ ਲਿਆ ਬੱਚੇ ਨੂੰ, ਕਹਿੰਦਾ ਬੱਚਾ ਬੇਟਾ ਗੁੜ ਨਾ ਖਾਇਆ ਕਰ, ਮਿੱਠਾ ਨਾ ਖਾਇਆ ਕਰ। ਕਹਿੰਦੇ ਲੈ ਜਾਓ। ਘਰ ਦੇ ਕਹਿੰਦੇ ਕਮਾਲ ਆ ਸੰਤ ਜੀ, ਜੇ ਆਹੀ ਗੱਲ ਕਹਿਣੀ ਸੀ ਵੀ ਗੁੜ ਨਾ ਖਾਇਆ ਕਰੋ, ਮਿੱਠਾ ਨਾ ਖਾਇਆ ਕਰੋ, ਇਹ ਤਾਂ ਤੁਸੀਂ ਪਿਛਲੇ ਹਫ਼ਤੇ ਵੀ ਕਹਿ ਦਿੰਦੇ, ਅੱਜ ਅਸੀਂ ਬੱਸਾਂ 4 ਬਦਲ ਕੇ ਤੁਹਾਡੇ ਕੋਲ ਆਏ ਹਾਂ, ਆਹੀ ਗੱਲ ਕਹਿਣੀ ਤਾਂ ਪਹਿਲਾਂ ਕਹਿੰਦਾ। ਕਹਿੰਦੇ ਦੇਖੋ ਜੀ ਭਗਤ ਜੀ, ਗੱਲ ਇਹ ਹੈ ਮੈਂ ਪਿਛਲੇ ਵੀਕ ਕਹਿ ਨਹੀਂ ਸਕਦਾ ਸੀ। ਕਹਿੰਦੇ ਕਿਉਂ? ਕਹਿੰਦੇ ਪਿਛਲੇ ਵੀਕ ਤਾਂ ਮੈਂ ਵੀ ਦੱਬ ਕੇ ਗੁੜ ਖਾਂਦਾ ਸੀ, ਪਹਿਲਾਂ ਮੈਂ ਆਪਣਾ ਗੁੜ ਖਾਣਾ ਬੰਦ ਕੀਤਾ, ਫਿਰ ਮੈਂ ਉਪਦੇਸ਼ ਕੀਤਾ ਵੀ ਗੁੜ ਨਾ ਖਾਇਆ ਕਰ। ਸੋ ਅਜਿਹੇ ਸੰਤ ਹੋਣੇ ਚਾਹੀਦੇ ਨੇ, ਲੋਕਾਂ ਦਾ ਕਹਿੰਦੇ ਨੇ ਪਾਠ ਕਰੋ, ਲੋਕਾਂ ਦਾ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਆਪ ਉੱਪਰਲਿਆਂ ਨਾਲ ਆਪਣੇ ਪਰਿਵਾਰ ਦੀ ਝੋਲੀਆਂ ਭਰੀ ਜਾਂਦੇ, ਦੱਬ ਕੇ ਖਾਂਦੇ ਨੇ, ਐਸ਼ਾਂ ਕਰਦੇ ਨੇ, ਸੰਗਤ ਬਥੇਰੀ ਆ ਸੇਵਾ ਕਰਨ ਨੂੰ। ਸੋ ਉਹੋ ਜਿਹੇ ਗੁਰੂ ਨਹੀਂ, ਜਿਹੜੇ ਪਰਫੈਕਟ ਗੁਰੂ ਨੇ, ਜਦੋਂ ਸਾਨੂੰ ਉਹ ਕੋਈ ਮੰਤਰ ਦਿੰਦੇ ਨੇ ਗੁਰ ਪ੍ਰਸ਼ਾਦ, ਜਿਹੜਾ ਸੱਚਾ ਗੁਰੂ ਹੈ ਉਹਦਾ ਪ੍ਰਸ਼ਾਦ ਕੀ ਹੈ, ਅਖੀਰ ਦੇ ਵਿੱਚ ਜਪਜੀ ਸਾਹਿਬ ਜੀ ਆ, ਜਿੰਨੀ ਨਾਮ ਧਿਆਇਆ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਨਾਮ ਧਿਆਉਣਾ, ਧਿਆਨ ਕਰਨਾ, ਉਹਦਾ ਕੰਸੈਂਟਰੇਟ ਕਰਨਾ, ਭਜਨ ਬਣਾਉਣਾ, ਫਿਰ ਤੁਹਾਡੀ ਜਿਹੜੀ ਹੈ ਕਹਿੰਦਾ ਖਹਿੜਾ ਛੁੱਟੂਗਾ, ਫਿਰ ਹੀ ਤੁਹਾਡਾ ਜੀਵਨ ਸਫਲ ਹੋਊਗਾ। ਸੋ ਇਹੀ ਲਾਰਡ ਕ੍ਰਿਸ਼ਨ, ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਅਰਜੁਨ ਨੂੰ ਸਮਝਾਇਆ ਸੀ, ਪੰਜਵੇਂ ਚੈਪਟਰ ਦੇ ਵਿੱਚ ਉਹਨਾਂ ਨੇ ਕੀ ਕਿਹਾ, ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ ਆਲ ਦਾ ਡਿਫੀਕਲਟੀ ਆਫ ਦਾ ਵਰਲਡ ਵਿਲ ਬੀ ਰਿਮੂਵਡ, ਸੋ ਯੂਅਰ ਡੇਲੀ ਡਿਊਟੀ ਇਜ਼ ਟੂ ਵਰਸ਼ਿਪ ਹਿਮ ਔਰ ਟੂ ਪ੍ਰੇ ਹਿਮ ਔਰ ਟੂ ਮੈਡੀਟੇਟ ਹਿਮ, ਕਿ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜਿਹੜਾ ਵੀ ਤੁਹਾਨੂੰ ਗੁਰੂ ਨੇ ਮੰਤਰ ਦੇ ਤਾ ਉਹਦੀ ਮਿਹਨਤ ਕਰੋ, ਰੋਜ਼ਾਨਾ ਜਪੋ, ਤਾਂ ਕਿ ਇੱਕ ਨਾ ਇੱਕ ਦਿਨ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਓਗੇ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਆਤਮ ਗਿਆਨ ਵਿਨ, ਆਤਮਾ ਦਾ ਗਿਆਨ, ਆਤਮ ਗਿਆਨ ਵਿਨ ਜੁੜੇ ਨਾ ਸੁੱਖ ਕੀ ਤਾਰ। ਜੇ ਤੁਸੀਂ ਸੁੱਖ ਭਾਲਦੇ ਹੋ, ਪਰਮਨੈਂਟ ਹੈਪੀਨੈਸ ਭਾਲਦੇ ਹੋ, ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਆਪਣੇ ਗਿਆਨ, ਆਤਮਾ ਦਾ ਗਿਆਨ ਕਰੋ। ਆਤਮਾ ਕੀ ਕਹਿੰਦੀ ਹੈ ਕਿ ਸਿਮਰਨ ਕਰੋ। ਸਿਮਰਨ ਦੀ ਇੰਪੋਰਟੈਂਸ ਕੀ ਹੈ, ਕਬੀਰ ਸਾਹਿਬ ਕਹਿੰਦੇ ਨੇ, ਸਿਮਰਨ ਸੇ ਸੁੱਖ ਹੋਤ ਹੈ, ਸਿਮਰਨ ਸੇ ਸੁੱਖ ਹੋਤ ਹੈ, ਸਿਮਰਨ ਸੇ ਦੁੱਖ ਜਾਏ, ਕਹੋ ਕਬੀਰ ਸਿਮਰਨ ਕੀਏ ਸਾਈ ਮਾਏ ਸਮਾਏ। ਇਹ ਤਾਂ ਦੱਸਿਆ ਵੀ ਜਦੋਂ ਆਪਾਂ ਪੂਜਾ ਪਾਠ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਸਵੇਰੇ ਸਵੇਰੇ ਉੱਠ ਕੇ ਨਹਾ ਧੋ ਕੇ ਵਾਹਿਗੁਰੂ ਦਾ ਜਾਪ ਕਰਦੇ ਹਾਂ, ਖੁਦਾ ਨੂੰ ਯਾਦ ਕਰਦੇ ਹਾਂ, ਅੱਲਾਹ ਨੂੰ ਯਾਦ ਕਰਦੇ ਹਾਂ, ਤਾਂ ਉਹਦੇ ਨਾਲ ਕੀ ਹੈ ਕਿ ਸਿਮਰਨ ਸੇ ਸੁੱਖ ਹੋਤਾ, ਉਹਦੇ ਕਰਨ ਨਾਲ ਸਾਨੂੰ ਸੁੱਖ ਹੁੰਦੇ ਨੇ। ਸੁੱਖ ਕਿਸ ਤਰ੍ਹਾਂ ਹੁੰਦੇ ਨੇ, ਕਈ ਵਾਰੀ ਅਸੀਂ ਮਹਿਸੂਸ ਹੀ ਨਹੀਂ ਕਰਦੇ, ਅਸੀਂ ਦੇਖਦੇ ਹਾਂ 4 ਸਾਲ ਸਾਡੀ ਜਿਹੜੀ ਕਾਰ ਦਾ ਪੈਂਚਰ ਹੀ ਨਹੀਂ ਹੋਇਆ, ਪੜਾਕਾ ਹੀ ਨਹੀਂ ਪਿਆ, ਕਿਤੇ ਪੁਲਿਸ ਵਾਲੇ ਤੋਂ ਟਿਕਟ ਹੀ ਮੇਰੀ, ਘਰ ਦੇ ਵਿੱਚ ਕਿਤੇ ਲੜਾਈ ਹੀ ਨਹੀਂ ਹੋਈ, ਘਰ ਦੇ ਵਿੱਚ ਕੋਈ ਫਿਕਰ ਹੀ ਨਹੀਂ ਹੈ, ਰੋਟੀ ਪਾਣੀ ਆਪ ਹੀ ਚੱਲੀ ਜਾਂਦਾ, ਹਸਬੈਂਡ ਵਾਈਫ ਹੱਸੀ ਜਾਂਦੇ ਨੇ, ਬੱਚਿਆਂ ਨਾਲ ਪਿਆਰ ਬਣਿਆ ਵਾ, ਗਵਾਂਢੀ ਸਾਡੀ ਇੱਜ਼ਤ ਮਾਣ ਕਰਦੇ ਨੇ। ਇਹ ਜਿਹੜੀਆਂ ਸਾਰੀਆਂ ਛੁਪੀਆਂ ਚੀਜ਼ਾਂ ਨੇ, ਇਹ ਇਸੇ ਕਰਕੇ ਨੇ, ਉਹਨਾਂ ਲੋਕਾਂ ਨੂੰ ਮਿਲਦੀਆਂ ਨੇ ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ। ਸਿਮਰਨ ਸੇ ਸੁੱਖ ਦੁੱਖ ਜਾਏ, ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਜਿਹੜੇ ਪਾਠ ਕਰਦੇ ਨੇ, ਨਹੀਂ ਤਾਂ ਦੇਖ ਲਓ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿੱਤਾ ਹਾਰਟ ਅਟੈਕ ਹੋ ਗਿਆ। ਚੱਲ ਮੇਰੇ ਭਾਈ, ਜਿਹੜੇ ਪਾਠ ਪੂਠ ਕਰਦੇ ਨੇ ਉਹ ਜਿਹੜਾ ਹੁੰਦਾ ਨਾ ਸੂਲੀ ਦੀ ਸੂਲ ਕਰਦਾ ਹੁੰਦਾ ਜਿਹੜੇ ਬੰਦੇ ਪਾਠ ਕਰਦੇ ਨੇ। ਕਹੋ ਕਬੀਰ ਸਿਮਰਨ ਕੀਏ ਸਾਈ ਮਾਏ ਸਮਾਏ, ਜਿਹੜੇ ਬੰਦੇ ਕੰਟੀਨਿਊਸਲੀ ਪੂਜਾ ਪਾਠ ਪਰਮਾਤਮਾ ਦੀ ਕਰਦੇ ਨੇ, ਵਾਹਿਗੁਰੂ ਦੀ ਕਰਦੇ ਨੇ, ਅੱਲਾਹ ਦੀ ਕਰਦੇ ਨੇ, ਉਹ ਇੱਕ ਦਿਨ ਜ਼ਰੂਰ ਸਾਈ ਮਾਏ ਸਮਾਏ, ਇੱਕ ਦਿਨ ਉਹ ਜ਼ਰੂਰ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਗੇ, ਉਹਨਾਂ ਨਾਲ ਮਿਲਾਪ ਹੋ ਜਾਵੇਗਾ। ਇਸੇ ਕਰਕੇ ਤਾਂ ਕਿਹਾ ਨਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਜਿਹੜੀ ਸ਼ਾਮ ਨੂੰ ਬੋਤਲ ਪੀਂਦੇ ਹਾਂ ਨਾ, ਬੀਅਰ ਅਤੇ ਵੋਡਕਾ ਬੁਡਕਾ ਜੀ ਪੀਂਦੇ ਹਾਂ ਅਤੇ ਨਾਲ ਮੁਰਗੇ ਦੀਆਂ ਲੱਤਾਂ ਮਰੋੜਦੇ ਹਾਂ, ਉਹ 1-2 ਘੰਟੇ ਜੋਸ਼ ਹੁੰਦਾ। ਅੱਬਲ ਤਾਂ ਉਹ ਜੋਸ਼ ਪੁਲਿਸ ਵਾਲੇ ਹੀ ਲੈ ਜਾਂਦੇ ਜੋ ਬਾਹਾਂ ਬੰਨ ਕੇ ਤੁਹਾਨੂੰ ਘਰ 'ਚ ਬਿਠਾਉਂਦੇ ਨੇ, ਅਤੇ ਨਹੀਂ ਤਾਂ ਸਵੇਰੇ ਕਮਰੇ ਦੇ ਵਿੱਚ ਕਰ ਕਰਕੇ ਬਾਉਂਟਿੰਗ ਗੰਦ ਪਾਇਆ ਹੁੰਦਾ ਤੁਹਾਡਾ, ਦੂਜੇ ਦਿਨ ਹੱਡ ਗੋਡੇ ਦੁਖਦੇ ਨੇ। ਪਰ ਜਦੋਂ ਤੁਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋ, ਉਹਦੀ ਜਿਹੜੀ ਨਸ਼ਾ ਹੈ ਨਾ, ਉਹ ਫਿਰ ਉਤਰਦਾ ਨਹੀਂ ਹੈ, ਉਹਦੇ ਨਾਲ ਸਾਰਾ ਕੁਛ ਫਾਇਦਾ ਹੀ ਫਾਇਦਾ ਹੁੰਦਾ। ਹਾਂਜੀ, ਸੋ ਇਸ ਕਰਕੇ ਕਿਹਾ ਜਾਂਦਾ ਕਿ ਦੁੱਖਵੇਂ ਸਿਮਰਨ ਸਭ ਕਰੇ, ਸੁਖਵੇਂ ਕਰੇ ਨਾ ਕੋਏ, ਜੋ ਸੁਖਵੇਂ ਸਿਮਰਨ ਕਰੇ ਤੋ ਦੁੱਖ ਆਏ ਕੋ। ਹਕੀਕਤ ਸਾਡੀ ਕੀ ਹੈ, ਜਦੋਂ ਬਿਮਾਰ ਪੈ ਜਾਂਦੇ ਹਾਂ, ਬਿਜ਼ਨਸ ਘਾਟਾ ਪੈ ਜਾਂਦਾ, ਮੁੰਡੇ ਕੁੜੀ ਦਾ ਵਿਆਹ ਨਹੀਂ ਹੁੰਦਾ, ਨੂੰ ਘਰੋਂ ਭੱਜ ਜਾਂਦੀ ਹੈ, ਜਨਾਨੀ ਡਾਈਵੋਰਸ ਕਰ ਦਿੰਦੇ, ਜਨਾਨੀ ਨਾਲ ਹੋਰ ਪਾਸੇ ਲਿੰਕ ਬਣ ਜਾਂਦੇ, ਬਿਜ਼ਨਸ ਘਾਟੇ ਪੈਣੇ ਸ਼ੁਰੂ ਹੋ ਜਾਂਦੇ ਨੇ, ਗੋਡੇ ਗਿੱਟੇ ਜਵਾਬ ਦੇ ਜਾਂਦੇ ਨੇ, ਐਕਸੀਡੈਂਟ ਕਰਕੇ ਪੁਲਿਸ ਫੜ ਕੇ ਲੈ ਜਾਂਦੀ ਹੈ, ਜਦੋਂ ਮੁਸੀਬਤਾਂ ਆਉਂਦੀਆਂ ਨੇ, ਫਿਰ ਅਸੀਂ ਕਹਿੰਦੇ ਹਾਂ ਹੇ ਸੱਚੇ ਪਾਤਸ਼ਾਹ, ਹੇ ਰੱਬਾ, ਹੇ ਅੱਲਾ, ਹੇ ਵਾਹਿਗੁਰੂ, ਹੇ ਮਾਤਾ, ਮੈਨੂੰ ਬਚਾ ਲੈ। ਉਸ ਵੇਲੇ ਨਹੀਂ ਹੁੰਦਾ ਜਿਹੜਾ ਬੰਦਾ, ਇਸੇ ਕਰਕੇ ਉਹ ਦੁੱਖ ਨਹੀਂ ਫਿਰ ਦੂਰ ਹੁੰਦੇ, ਕਿਉਂਕਿ ਅਸੀਂ ਸੁੱਖ 'ਚ ਤਾਂ ਉਹਨੂੰ ਯਾਦ ਨਹੀਂ ਕੀਤਾ, ਜੇ ਸੁੱਖ 'ਚ ਕੀਤਾ ਹੁੰਦਾ ਫਿਰ ਦੁੱਖ ਆਉਣੇ ਹੀ ਨਹੀਂ ਸੀਗੇ। ਸੋ ਇਸ ਕਰਕੇ ਖਿਆਲ ਰੱਖੋ ਕਿ ਜਿਹੜਾ ਗੁਰੂ ਹੈ ਨਾ, ਗੁਰੂ ਤੋਂ ਤੁਸੀਂ ਜਿਹੜਾ ਮੰਤਰ ਦਿੰਦਾ ਤੁਹਾਨੂੰ, ਉਹਦੇ ਉੱਤੇ ਤੁਸੀਂ ਮੈਡੀਟੇਸ਼ਨ ਕਰਨੀ ਹੈ, ਉਹਦੇ ਉੱਤੇ ਮਿਹਨਤ ਕਰਨੀ ਹੈ, ਮਿਹਨਤ ਕਰੋ, ਤੁਹਾਨੂੰ ਉਹਨੇ ਸਿਰਫ ਗਾਈਡ ਕਰਨਾ। ਸੋ ਉਹਨੂੰ ਇੱਕ ਟੈਕਨੀਕ ਦੱਸਣੀ ਹੈ, ਜਿਸ ਤਰ੍ਹਾਂ ਟੀਚਰ ਹੈ, ਟੀਚਰ ਟੈਕਨੀਕ ਦੱਸ ਦਿੰਦਾ, ਤੁਸੀਂ ਮੈਡੀਕਲ ਸਕੂਲ 'ਚ ਗਏ, ਡਾਕਟਰ ਨੇ ਜਿਹੜੇ ਕਿ ਖੁਦ ਡਾਕਟਰ ਹੋਣ, ਤਾਂ ਹੀ ਕਹਿੰਦਾ ਪਰਫੈਕਟ ਮਾਸਟਰ। ਇਸ ਤਰ੍ਹਾਂ ਪਰਫੈਕਟ ਟੀਚਰ ਜਿਹੜਾ ਹੁੰਦਾ ਉਹ ਤੁਹਾਨੂੰ ਟੈਕਨੀਕ ਦੱਸ ਦਿੰਦਾ, ਕਿਉਂਕਿ ਉਹਨੇ ਖੁਦ ਕਈ ਵਾਰੀ ਸਰਜਰੀ ਕੀਤੀ ਹੁੰਦੀ ਹੈ ਗਲਕੋਮਾ ਦੇ, ਕੈਟਰਿਕਸ ਦੇ, IENT ਦੇ, ਕਿੰਨੇ ਵਾਰੀ ਉਹਨੇ ਓਪਰੇਸ਼ਨ ਕੀਤੇ ਹੁੰਦੇ ਨੇ। ਸੋ ਉਹ ਤੁਹਾਨੂੰ ਟੈਕਨੀਕ ਦੱਸ ਦਿੰਦਾ, ਜਦੋਂ ਤੁਸੀਂ ਫਿਰ ਖੁਦ ਪ੍ਰੈਕਟਿਸ ਕਰਦੇ ਹੋ ਤੇ ਤੁਸੀਂ ਵੀ ਪੂਰੇ ਪਰਫੈਕਟ ਹੋ ਜਾਂਦੇ ਹੋ। ਸੋ ਇਸ ਕਰਕੇ ਗੁਰੂ ਦੇ ਮੂੰਹ ਚੋਂ ਜਿਹਨੇ ਮਿਹਨਤ ਕੀਤੀ ਹੈ, ਜੋ ਵੀ ਤੁਹਾਨੂੰ ਮੰਤਰ ਦਿੰਦਾ ਉਹਦੀ ਇੰਪੋਰਟੈਂਸ ਹੈ, ਨਾ ਕਿ ਯੂਟਿਊਬ ਦੇ ਉੱਤੇ ਅਖਬਾਰਾਂ ਚੋਂ ਸੁਣੇ ਸੁਣਾ ਕੇ ਕਿਤਾਬਾਂ ਚੋਂ ਕੱਢ ਕੇ ਜੇ ਮੰਤਰ ਪੜ੍ਹਦੇ ਹੋ ਉਹਦਾ ਇੰਨਾ ਅਸਰ ਨਹੀਂ ਹੁੰਦਾ। ਕਿਵੇਂ? ਐਗਜ਼ਾਮਪਲ ਤੁਹਾਨੂੰ ਦਿੰਦਾ, ਜਿਵੇਂ ਬੰਦੂਕ ਦੀ ਗੋਲੀ ਪਾ ਲਓ ਕੋਈ, ਜਿਹੜੀ ਬੰਦੂਕ ਦੀ ਗੋਲੀ ਹੈ, ਇੱਕ ਤਾਂ ਚੱਕ ਕੇ ਬੰਦੇ 'ਤੇ ਊਂ ਮਾਰੋ, ਉਹਦਾ ਕਿੰਨਾ ਕੁ ਅਸਰ ਹੋਊਗਾ। ਦੂਜਾ ਉਸੇ ਗੋਲੀ ਨੂੰ ਬੰਦੂਕ 'ਚ ਪਾ ਕੇ ਬਟਨ ਦੱਬੋ, ਕਿਹਦਾ ਅਸਰ ਜ਼ਿਆਦਾ ਹੋਊਗਾ? ਬੰਦੂਕ ਦੀ ਨਾਲੀ ਦਾ, ਬੰਦੇ ਵੀ ਮਾਰ ਦੂਗੀ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਦੇ ਮੂੰਹ 'ਚੋਂ ਸ਼ਬਦ ਨਿਕਲਿਆ ਤੁਹਾਨੂੰ ਦਿੰਦਾ, ਕਿਉਂਕਿ ਉਹਨੇ ਆਪਣੀ ਮਿਹਨਤ ਕੀਤੀ ਹੁੰਦੀ ਹੈ, ਉਹਦਾ ਫਾਇਦਾ ਹੁੰਦਾ। ਕਹਿੰਦੇ ਨੇ ਇੱਕ ਵਾਰੀ ਰਾਜਾ, ਉਹਨੂੰ ਰੱਬ ਦੀ ਤੜਫ ਸੀ ਵੀ ਰੱਬ ਨਾਲ ਮਿਲਾਪ ਕੀਤਾ ਜਾਵੇ, ਉਹਨੂੰ ਪਤਾ ਲੱਗਾ ਕਿ ਉਹਦੇ ਦੂਰ ਸੰਤ ਰਹਿੰਦੇ ਨੇ ਵੀ ਉਹ ਬੜੇ ਪਹੁੰਚੇ ਵੀ ਨੇ, ਉਹਨਾਂ ਤੋਂ ਜਾ ਕੇ ਨਾਮਦਾਨ ਲਈਏ। ਉਹਨਾਂ ਸੰਤ ਜੀ ਕੋਲ ਗਿਆ ਰਾਜਾ ਕਹਿੰਦਾ, ਅਤੇ ਸੰਤ ਜੀ ਕਹਿੰਦੇ, ਰਾਜਨ ਜੇ ਤੁਹਾਨੂੰ ਵਾਕਿਆ ਹੀ ਪਰਮਾਤਮਾ ਨਾਲ ਤੁਸੀਂ ਮਿਲਾਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਮ ਰਾਮ ਕਰਿਆ ਕਰੋ, ਰਾਮ ਨਾਮ ਦਾ ਜਾਪ ਕਰਿਆ ਕਰੋ। ਕਹਿੰਦਾ ਬਸ ਮਿਲ ਜੂੰਗਾ ਰੱਬ ਨਾਲ? ਉਹ ਕਹਿੰਦੇ ਹਾਂ। ਉਹਨੂੰ ਗੁੱਸਾ ਚੜ ਗਿਆ ਰਾਜੇ ਨੂੰ, ਕਹਿੰਦਾ ਮਹਾਰਾਜ ਜੀ ਮੋਤੀਆਂ ਵਾਲੀ ਸਰਕਾਰ, ਆਹ ਰਾਮ ਨਾਮ ਤਾਂ ਮੇਰੇ ਵਜ਼ੀਰ ਵੀ ਮੈਨੂੰ ਕਹਿੰਦੇ ਸੀਗੇ, ਇਹ ਤਾਂ ਮੇਰੀ ਘਰਵਾਲੀ ਵੀ ਕਹਿੰਦੀ ਹੈ, ਇਹ ਤਾਂ ਮੈਂ ਰੋਜ਼ਾਨਾ ਰੇਡੀਓ 'ਤੇ ਸੁਣਦਾ, ਜੇ ਆਹੀ ਕਰਨਾ ਸੀਗਾ ਤਾਂ ਮੈਂ ਤੁਹਾਡੇ ਕੋਲ 200 ਕਿਲੋਮੀਟਰ ਚੱਲ ਕੇ ਕਾਹਦੇ ਲਈ ਆਉਣਾ ਸੀਗਾ? ਇਹ ਕੋਈ ਗੱਲ ਹੋਈ? ਇਹ ਕਿਹੜਾ ਰਾਮ ਨਾਮ ਹੋਇਆ ਤੁਸੀਂ ਮੈਨੂੰ ਦਿੱਤਾ ਜਿਹੜਾ? ਉਹ ਕਹਿੰਦਾ ਕੋਈ ਨਹੀਂ, ਤੈਨੂੰ ਇਸ ਗੱਲ ਦਾ ਵੀ ਮੈਂ ਕਿਉਂ ਦਿੱਤਾ ਇਸ ਗੱਲ ਦਾ ਜਵਾਬ ਤੈਨੂੰ ਮੈਂ ਠਹਿਰ ਕੇ ਦੂੰਗਾ, ਕਿਸ ਦਿਨ ਮਹੀਨੇ 2 ਮਹੀਨੇ 'ਚ ਦੂੰਗਾ। ਕਹਿੰਦਾ ਠੀਕ ਹੈ, ਚਲਾ ਗਿਆ ਰਾਜਾ, ਗੁੱਸੇ 'ਚ ਚਲਾ ਗਿਆ। ਕਹਿੰਦੇ ਇੱਕ ਦਿਨ ਰਾਜਾ ਦਰਬਾਰ 'ਚ ਬੈਠਾ ਸੀਗਾ, ਉਹ ਸੰਤ ਮਹਾਤਮਾ ਆ ਗਏ, ਰਾਜੇ ਨੇ ਉੱਠ ਕੇ ਉਹਨੂੰ ਪ੍ਰਣਾਮ ਕੀਤਾ, ਅਤੇ ਸੰਤ ਗੱਦੀ 'ਤੇ ਸੰਘਾਸ਼ਨ 'ਤੇ ਬੈਠਣ ਦੀ ਥਾਂ 'ਤੇ ਰਾਜੇ ਕਹਿੰਦੀ ਕੌੜ ਕੌੜ ਜਾਣ ਕੇ ਝਾਕਿਆ, ਅਤੇ ਮੰਤਰੀ ਉਹਨਾਂ ਨੂੰ ਕਹਿੰਦਾ, ਪੁਲਿਸ ਵਾਲਿਆਂ ਨੂੰ ਕਹਿੰਦਾ, ਸਿਕਿਉਰਿਟੀ ਵਾਲ ਨੂੰ ਕਹਿੰਦਾ, ਗੱਲ ਸੁਣੋ, ਰਾਜੇ ਨੂੰ ਗ੍ਰਿਫਤਾਰ ਕਰੋ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਕਹਿੰਦਾ ਸੰਤ। ਜਦੋਂ ਕੋਈ ਨਾ ਉੱਠਿਆ, ਫੇਰ ਕਹਿੰਦਾ, ਕਹਿੰਦਾ ਸੁਣਿਆ ਨਹੀਂ ਮੈਂ ਕੀ ਕਿਹਾ ਪੁਲਿਸ ਵਾਲਿਆਂ ਨੂੰ, ਇਹਨੂੰ ਗ੍ਰਿਫਤਾਰ ਕਰ ਲਓ। ਅਤੇ ਰਾਜਾ ਨੇ ਦੇਖਿਆ ਵੀ ਇਹ ਕੀ ਕਰੀ ਕੀ ਜਾਂਦਾ, ਰਾਜੇ ਨੂੰ ਆਇਆ ਗੁੱਸਾ, ਖੜਾ ਹੋ ਗਿਆ, ਕਹਿੰਦਾ ਐਨਾਫ ਸੰਤ ਜੀ, ਐਨਾਫ ਬਹੁਤ ਹੋ ਗਿਆ। ਸਿਪਾਹੀਆਂ ਨੂੰ ਕਹਿੰਦਾ, ਫੜੋ ਇਹਨੂੰ, ਜਾ ਇਹਨੂੰ ਗ੍ਰਿਫਤਾਰ ਕਰ ਲਓ। ਸਿਪਾਹੀ ਫਟਾਫਟ ਉੱਠੇ ਤੇ ਸੰਤ ਦੀਆਂ ਬਾਹਾਂ ਫੜ ਲਈਆਂ, ਜਦੋਂ ਪਾਉਣ ਲੱਗੇ ਹੱਥਕੜੀਆਂ ਲਾਉਣ ਲੱਗੇ ਸੰਤ ਜ਼ੋਰ ਦੀ ਹੱਸ ਪਿਆ। ਰਾਜਾ ਹੈਰਾਨ ਹੋ ਗਿਆ ਵੀ ਹੱਸਿਆ ਕਿਉਂ ਹੈ, ਕਹਿੰਦਾ ਤੁਸੀਂ ਹੱਸੇ ਕਿਉਂ? ਸੰਤ ਕਹਿੰਦਾ ਮੈਂ ਤੇਰੇ ਗੱਲ ਦਾ ਜਵਾਬ ਦੇਣ ਆਇਆ ਅੱਜ, ਤੂੰ ਕਹਿੰਦਾ ਸੀ ਨਾ ਵੀ ਇਹ ਰਾਮ ਰਾਮ ਤਾਂ ਕੋਈ ਵੀ ਕਿਤੋਂ ਵੀ ਲੈ ਲਓ, ਅਤੇ ਮੈਂ ਤੈਨੂੰ ਕਿਹਾ ਵੀ ਮੈਂ ਤੈਨੂੰ ਦਿੱਤਾ, ਤੈਨੇ ਮੈਨੂੰ ਇਹ ਸਵਾਲ ਕੀਤਾ ਵੀ ਤੇਰੇ ਜਿਹੜਾ ਰਾਮ ਨਾਮ ਹੈ ਇਹਦਾ ਕੀ ਇੰਪੋਰਟੈਂਸ ਹੈ? ਕਹਿੰਦਾ ਆਹੀ ਇੰਪੋਰਟੈਂਸ ਹੈ। ਕਿਹਾ ਮੈਂ ਵੀ 2 ਵਾਰੀ ਸਿਪਾਹੀਆਂ ਨੂੰ ਵੀ ਗ੍ਰਿਫਤਾਰ ਕਰ ਲਓ, ਰਾਜੇ ਨੂੰ ਗ੍ਰਿਫਤਾਰ ਕਰ ਲਓ, ਕਿਸੇ ਨੇ ਨਹੀਂ ਕੀਤਾ। ਜਦੋਂ ਤੁਸੀਂ ਕਿਹਾ ਉਹਨਾਂ ਨੇ ਫੱਟ ਕਹਿਤਾ, ਗ੍ਰਿਫਤਾਰ ਤਾਂ ਆਪਾਂ ਦੋਨਾਂ ਨੇ ਇੱਕੋ ਹੀ ਗੱਲ ਕਹੀ ਸੀਗੀ, ਕਿਉਂਕਿ ਤੁਹਾਡੀ ਗ੍ਰਿਫਤਾਰੀ ਦੇ ਵਿੱਚ ਤੁਹਾਡਾ ਜ਼ੋਰ ਸੀਗਾ, ਤੁਹਾਡੀ ਮਿਹਨਤ ਸੀਗੀ, ਤੁਹਾਡੇ ਕੋਲ ਪਾਵਰ ਸੀ। ਇਸ ਤਰ੍ਹਾਂ ਸੰਤ ਕੋਲ ਪਾਵਰ ਹੁੰਦੀ ਹੈ ਕਿ ਉਹ ਕਿਹੜਾ ਮੰਤਰ ਦਿੰਦਾ, ਸੋ ਉਹੀ ਉਹਦੀ ਇੰਪੋਰਟੈਂਸ ਹੁੰਦੀ ਹੈ। ਠੀਕ ਹੈ ਜੀ, ਹੁਣ ਆਪਾਂ ਗੱਲ ਕਰੀਏ ਵੀ ਰੱਬ ਦੀ ਬੰਦਗੀ, ਪਰਮਾਤਮਾ ਦੀ ਬੰਦਗੀ ਕਿਸੇ ਰੂਪ 'ਚ ਵੀ ਕਰੋ, ਚਾਹੇ ਦੀਵਾਬੱਤੀ ਚਲਾਓ, ਜੇ ਠਾਕਰ ਜੀ ਨੂੰ ਪੁੱਛੋ, ਜੇ ਮੰਦਰ ਜਾਓ, ਜੇ ਗੁਰਦੁਆਰੇ, ਜੋ ਮਰਜ਼ੀ ਹੈ, ਪਰਮਾਤਮਾ ਨੂੰ ਯਾਦ ਕਰੋ। ਠੀਕ ਹੈ, ਕਿਸੇ ਟਾਈਮ ਠੀਕ ਰਸਤਾ ਵੀ ਮਿਲ ਜੂਗਾ, ਪਰ ਨੁਕਸਾਨ ਉਹਦਾ ਕੋਈ ਨਹੀਂ, ਕਿਉਂਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਹਨੂੰ ਜੱਗ 'ਤੇ ਖੁਸ਼ੀਆਂ ਮਿਲਦੀਆਂ ਨਹੀਂ, ਉਹਨੂੰ ਜੱਗ 'ਤੇ ਖੁਸ਼ੀਆਂ ਮਿਲਦੀਆਂ ਨਹੀਂ, ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹਦੇ ਵਿੱਚ ਸਬਰ ਨਹੀਂ, ਲਾਲਚੀ ਲਾਲਚ ਹੈ, ਲਾਲਚੀ ਲਾਲਚ ਹੈ, ਉਹਦੀ ਫਿਰ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਦਮ ਦਮ ਸੱਜਣਾ ਦਾ ਨਾਂ ਨਿਕਲੇ ਇਹੋ ਅਸਲ ਇਬਾਦਤ ਹੁੰਦੀ ਹੈ, ਦਮ ਦਮ ਸੱਜਣਾ ਦਾ ਨਾਂ ਨਿਕਲੇ ਇਹੋ ਅਸਲ ਇਬਾਦਤ ਹੁੰਦੀ ਏ, ਮੁੱਖ ਤੱਕਣਾ ਯਾਰ ਪਿਆਰੇ ਦਾ ਆਸ਼ਕ ਦੀ ਤਲਾਵਤ ਹੁੰਦੀ ਏ। ਤਲਾਵਤ ਕਹਿੰਦੇ ਨੇ ਕੁਰਾਨ ਨੂੰ ਪੜ੍ਹਨਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, 24,000 ਨਮਾਜ਼ ਫਕਰ ਦੀ ਤੂੰ ਕਿਹੜੀਆਂ 5 ਪੜ੍ਹਦਾ, ਬੁੱਲੇ ਸ਼ਾਹ ਦਾ ਇੱਕੋ ਹੀ ਮਨਕਾ ਮੌਲਾ ਮੌਲਾ ਕਰਦਾ, ਕਿ ਨਮਾਜ਼ ਪੜ੍ਹੋ, ਮਾਲਾ ਫੜੋ, ਜੋ ਮਰਜ਼ੀ ਫੜੋ, ਜਿਹੜਾ ਬੰਦਾ ਸਾਹ ਸਾਹ ਆਦਮੀ ਤਾਂ ਹੀ ਕਹਿੰਦਾ ਸਾਹ, ਹਰ ਸਾਹ ਜਿਹੜਾ ਸਵਾਸ ਆਉਂਦਾ ਉਹਦੇ ਵਿੱਚ ਪਰਮਾਤਮਾ ਦਾ ਸਿਮਰਨ ਹੋਵੇ, ਉਹੀ ਬੰਦਾ ਤਰੱਕੀ ਕਰਦਾ। ਤਾਂ ਹੀ ਤਾਂ ਕਹਿੰਦੇ ਨੇ, ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨਾ ਪਾਈ, ਪੂਜਾ ਕਰੇ ਪਰ ਵਿਦ ਨਹੀਂ ਜਾਣੇ, ਦੂਜੇ ਪਾਓ ਮਲ ਲਾਈ। ਜਿਹੜੇ ਮਨ ਦੇ ਮਗਰ ਲਾ ਕੇ ਕੋਈ ਕਹਿੰਦਾ ਹਰਿਦੁਆਰ ਜਾਓ, ਕਦੇ ਉੱਥੋਂ ਪੱਟੀ ਕਰਾ ਲਓ, ਇੱਥੇ ਖੰਭਣੀ ਬਣਾ ਲਓ, ਇੱਥੇ ਤਵੀਤ ਪਵਾ ਲਓ, ਉੱਥੇ ਉਹ ਕਰ ਲਓ, ਇੱਥੇ ਪਾਣੀ 'ਚ ਆਇਓ, ਇਹ ਜਿਹੜੇ ਮਨ ਦੇ ਮਗਰ ਲਾ ਕੇ ਕਰਦੇ ਆ ਨਾ ਭਗਤੀ ਰੱਬ ਦੀ, ਇਹਦੇ ਨਾਲ ਰੱਬ ਨੂੰ ਹੀ ਤੁਸੀਂ ਪਾ ਸਕਦੇ, ਕਿਉਂਕਿ ਇਹ ਖੇਡ ਨਹੀਂ ਮਸਜਿਦ ਮੰਦਰ ਦੀ ਪਰਮਾਤਮਾ ਨੂੰ ਪਾਉਣ ਦੀ, ਜਿਹੜੀ ਮੈਡੀਟੇਸ਼ਨ ਦੀ ਗੱਲ ਹੈ ਨਾ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਅੰਦਰ ਬਣਨਾ ਪਊਗਾ, ਕਿਉਂਕਿ ਅਸੀਂ ਵੀ ਕਿਤਾਬਾਂ ਬੜੀਆਂ ਪੜ੍ਹੀਆਂ, MA ਕੀਤੀ, MLED ਕੀਤੀ, PhD ਕੀਤੀ, ਹੋਰ ਬੜੀਆਂ ਬੜੀਆਂ ਵੱਡੀਆਂ ਵੱਡੀਆਂ ਧਰਮ ਦੇ ਉੱਤੇ ਕਿਤਾਬਾਂ ਪੜ੍ਹੀਆਂ। ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਹੰਕਾਰ ਆਉਂਦਾ ਵੀ 1000 ਵਾਰ ਮੈਂ ਗੀਤਾ ਪੜ੍ਹ ਲਈ, 2000 ਵਾਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਾ ਲਿਆ, 4000 ਵਾਰੀ ਮੈਂ ਕੁਰਾਨ ਸ਼ਰੀਫ ਪੜ੍ਹ ਲਿਆ। ਉਹਦੇ ਨਾਲ ਬੰਦੇ ਦੀ ਹਉਮੈ ਵੱਧਦੀ ਹੈ। ਇਸੇ ਕਰਕੇ ਕਹਿੰਦਾ ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵੱਧਦਾ ਜਾਵੇ ਅੰਧੇਰ ਕੁੜੇ, ਉਨਾ ਹੀ ਹਨੇਰਾ ਹੋ ਜਾਂਦਾ, ਕਿਉਂਕਿ ਅਸੀਂ ਪ੍ਰੈਕਟੀਕਲ ਤਾਂ ਕਰਦੇ ਨਹੀਂ, ਪੜ੍ਹੀ ਜਾਂਦੇ ਹਾਂ, ਪੜ੍ਹ ਕੇ ਹੀ ਆਪਣੇ ਵਿੱਚ ਹਉਮੈ ਵਧੀ ਜਾਂਦੀ ਹੈ। ਇਸੇ ਕਰਕੇ ਮੈਡੀਟੇਸ਼ਨ ਦੇ ਬਾਰੇ ਭਗਵਾਨ ਕ੍ਰਿਸ਼ਨ ਚੈਪਟਰ 6 ਗੀਤਾ ਦਾ ਜਿਹੜਾ ਚੈਪਟਰ 6 ਹੈ ਉਹਦੇ ਵਿੱਚ ਸਲੋਕ 10, ਮੈਂ ਕਿਉਂਕਿ ਸੰਸਕ੍ਰਿਤ ਦੇ ਵਿੱਚ ਨੇ, ਮੈਂ ਤੁਹਾਨੂੰ ਉਹਦੀ ਟ੍ਰਾਂਸਲੇਸ਼ਨ ਕਰ ਦਿੰਦਾ। ਉਹਨਾਂ ਨੇ ਕਿਹਾ ਮੈਡੀਟੇਸ਼ਨ ਦੇ ਬਾਰੇ, ਮੈਡੀਟੇਸ਼ਨ ਇਜ਼ ਇਨ ਸੋਲੀਚਿਊਡ, ਵੀ ਇਕਾਂਤ ਦੇ ਵਿੱਚ, ਇਕੱਠ ਦੇ ਵਿੱਚ ਬੈਠ ਕੇ ਨਹੀਂ ਮੈਡੀਟੇਸ਼ਨ ਦੀ, ਇਕੱਲੇ ਖੁੰਜੇ 'ਚ ਕਿਤੇ ਬੈਠੋ। ਅਤੇ ਇਸੇ ਤਰ੍ਹਾਂ ਹੀ ਅਧਿਆਏ 12 ਅਤੇ 13 ਵਿੱਚ ਮੈਡੀਟੇਸ਼ਨ ਦੇ ਵਿੱਚ ਦੱਸਿਆ ਕਿ ਪਿੱਠ ਸਿੱਧੀ ਰੱਖੋ, ਇਹ ਨਹੀਂ ਪਿੱਛੇ ਤਕੀਆ ਲਾ ਲਿਆ ਜਾਂ ਕੰਧ ਨਾਲ ਢੂਣ ਲਾ ਲਈ, ਲਾ ਲਓ ਫਿਰ ਮੈਂ ਕਹਿੰਦਾ ਸਮਥਿੰਗ ਇਜ਼ ਬੈਟਰ, ਕਰੋ ਤਾਂ ਸਹੀ, ਪਰ ਜੇ ਸਿੱਧੀ ਰੱਖੋਗੇ, ਜੇ ਕਾਮਯਾਬੀ ਕਰਨੀ ਆ ਪੂਰੀ, ਚਲੋ ਬਾਅਦ 'ਚ ਹੌਲੀ ਹੌਲੀ ਹੋ ਜੂਗੀ, ਸਿੱਧੀ ਪਿੱਠ ਰੱਖੋ, ਗਰਦਨ ਸਿੱਧੀ ਰੱਖੋ, ਅਤੇ ਜਿਹੜੀ ਆਪਣੀ ਦੇਖਣੀ ਹੈ ਨਾ ਉਹ ਨੱਕ ਦੀ ਨੁੱਕਰ 'ਤੇ ਦੇਖੋ, ਜਾਂ ਥਰਡ ਆਈ ਜਿੱਥੇ ਬਿੰਦੀ ਲਾਉਣੀ ਉੱਥੇ ਆਪਣਾ ਧਿਆਨ ਟਿਕਾਓ, ਇੱਧਰ ਉੱਧਰ ਨਾ ਦੇਖੋ, ਕੋਈ ਸੋਚੋ ਵੀ ਨਾ ਵੀ ਧਿਆਨ ਟਿਕਾਇਆ ਵਾ, ਬਾਹਰ ਅਸੀਂ ਤੁਰੇ ਫਿਰਦੇ ਹਾਂ ਕਿਸੇ ਪਾਸੇ ਹੋਰ ਮੂਵੀ ਕੰਨੀ। ਬ੍ਰਹਮਚਾਰੀ ਹੈ, ਕੋਈ ਸੈਕਸ ਫੀਲਿੰਗ ਨਹੀਂ ਹੋਣੀ ਚਾਹੀਦੀ, ਅਤੇ ਨਾ ਹੀ ਜ਼ਿਆਦਾ ਖਾਓ, ਨਾ ਹੀ ਜ਼ਿਆਦਾ ਭੁੱਖੇ ਰਹੋ, ਅਤੇ ਚੰਗੀ ਸੌਵੋ, ਛੇਤੀ ਸੌਂ ਜਾਓ ਅਤੇ ਛੇਤੀ ਉੱਠੋ ਅਤੇ ਪਰਮਾਤਮਾ ਦਾ ਪਾਠ ਕਰੋ। ਅਤੇ ਜਿਹੜੀ ਗੱਦੀ 'ਤੇ ਬੈਠਣਾ ਤੁਸੀਂ ਮੈਡੀਟੇਸ਼ਨ ਕਰਨਾ, ਇੱਕ ਬਣਾ ਲਓ, ਚਾਹੇ ਉਹ ਮੰਜਾ ਬਣਾ ਲਓ, ਜੇ ਫਰਸ਼ ਨਾ ਉਹ ਬਹੁਤ ਉੱਚੀ ਹੋਵੇ ਨਾ ਬਹੁਤ ਨੀਵੀਂ ਹੋਵੇ, ਅਤੇ ਉੱਥੇ ਹੀ ਕਰੋ, ਕਿਉਂਕਿ ਫਿਰ ਉਹਦੇ ਨਾਲ ਵਾਤਾਵਰਨ ਬਣਦਾ। ਇਹ ਗੀਤਾ ਨੇ ਸਾਨੂੰ ਦੱਸਿਆ ਸੀ, ਨਹੀਂ ਤਾਂ ਸਾਡੇ ਅਸੀਂ ਮਾਇੰਡ ਦੇ ਮਗਰ ਭੱਜੇ ਫਿਰਦੇ ਹਾਂ। ਮਾਇੰਡ 'ਤੇ ਜਿਹੜਾ ਪਾਣੀ ਆ ਨਾ ਉਹ ਇੱਕੋ ਤਰੀਕਾ, ਪਾਣੀ ਦਾ ਕੀ ਹੈ, ਪਾਣੀ ਨੂੰ ਤੁਸੀਂ ਸਟੋਵ 'ਤੇ ਰੱਖ ਦਿਓ, ਪਹਿਲਾਂ ਕੋਸਾ ਹੋ ਜਾਂਦਾ, ਫਿਰ ਗਰਮ ਹੋ ਜਾਂਦਾ, ਫਿਰ ਉਬਲ ਜਾ, ਫਿਰ ਉਬਲਦਾ ਪਾਣੀ ਹੱਥ ਲਾ ਕੇ ਦਿਖਾਓ, ਤੁਹਾਨੂੰ ਦੇਖੋ ਤੁਹਾਡੇ ਛਾਲੇ ਪੈਂਦੇ ਨੇ, ਫਿਰ ਉਹੀ ਪਾਣੀ ਨੂੰ ਥੱਲੇ ਲਿਆਓ, ਫਿਰ ਕੋਸਾ ਹੋ ਜਾਂਦਾ, ਫਰਿੱਜ ਦਾ ਬਰਫ਼ ਬਣ ਜਾਂਦੀ ਹੈ। ਇਹੀ ਸਾਡਾ ਮਨ ਹੈ, ਕਦੇ ਦਾ ਮਨ ਸਾਡਾ ਬੜਾ ਨਰਮ ਹੁੰਦਾ, ਅਤੇ ਜਦੋਂ ਕਿਤੇ ਗੁੱਸਾ ਚੜ੍ਹਦਾ ਫਿਰ ਜੋ ਚੀਜ਼ ਚੱਕ ਕੇ ਸਿਰ 'ਚ ਮਾਰੀਏ ਚਾਹੇ ਮੁੜ ਕੇ ਜੇਲ੍ਹ ਜਾਣਾ ਪਵੇ। ਸੋ ਮਨ ਨੂੰ ਆਪਾਂ ਸ਼ਾਂਤ ਕਰਨਾ, ਮਨ ਨੂੰ ਪਿਆਰ ਨਾਲ ਸ਼ਾਂਤ ਕਰਨਾ, ਮਨ ਨੂੰ ਵਧੀਆ ਤਰੀਕੇ ਨਾਲ ਮੈਡੀਟੇਸ਼ਨ ਕਰਾਂਗੇ ਤਾਂ ਸਾਡਾ ਮਨ ਜਾ ਕੇ ਸ਼ਾਂਤ ਹੋਊਗਾ। ਜੇ ਮੈਡੀਟੇਸ਼ਨ ਨਹੀਂ ਕਰਦੇ ਮਨ ਨਹੀਂ ਸ਼ਾਂਤ ਹੁੰਦਾ। ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਜੇ ਜਿਹੜੇ ਮੈਡੀਟੇਸ਼ਨ ਕਰਦੇ ਨਹੀਂ ਉੱਪਰੋਂ ਉਪਦੇਸ਼ ਕਰੀ ਜਾਂਦੇ ਨੇ, ਤਾਂ ਹੀ ਤਾਂ ਜੇਲ੍ਹਾਂ 'ਚ ਸੈਕਸ ਦੇ ਕੇਸ ਵਜਦੇ ਨੇ, ਕੋਈ ਬੱਚੀ ਨਾਲ ਬਲਾਤਕਾਰ ਕਰਦਾ ਫਿਰਦਾ, ਉੱਪਰੋਂ ਗੱਲਾਂ ਬਹੁਤ ਉੱਚੀਆਂ ਕਰਦੇ ਨੇ। ਅਤੇ ਨਾਲੇ ਸਾਡੀ ਦੁਨੀਆਂ ਨੂੰ ਇੱਕ ਸਭ ਤੋਂ ਵੱਡਾ ਭੁਲੇਖ ਹੈ ਵੀ ਜਿਹੜੇ ਚਿੱਟੇ ਕੱਪੜੇ ਪਾਏ ਨੇ, ਪੀਲੇ ਕੱਪੜੇ ਪਾਏ ਨੇ, ਭਗਵੇਂ ਕੱਪੜੇ ਪਾਏ ਨੇ, ਲੰਬੀਆਂ ਲੰਬੀਆਂ ਜਟਾਂ ਰੱਖੀਆਂ, ਚਿੱਟੀ ਦਾੜ੍ਹੀ ਰੱਖੀ ਆ, ਚਿੱਟੀ ਪਗੜੀ ਬਣੀ ਆ, ਲੱਖਾਂ ਹਜ਼ਾਰ ਉਹਦੇ ਜਿਹੜੇ ਬੰਦੇ ਨੇ, ਉਹੀ ਸੰਤ ਹੋ ਸਕਦਾ। ਕੋਈ ਟਾਈ ਪੈਂਟ ਵਾਲਾ ਤਾਂ ਹੋ ਹੀ ਨਹੀਂ ਸਕਦਾ, ਇਹਦਾ ਪ੍ਰੋਫੈਸਰ ਹੋ ਸਕਦਾ, ਇਹਦਾ ਟੀਚਰ ਹੋ ਸਕਦਾ। ਭਾਈ ਸਾਹਿਬ ਇਹ ਦਿਮਾਗ 'ਚੋਂ ਕੱਢ ਦਿਓ, ਜਿਹਨੇ ਵੀ ਮਿਹਨਤ ਕੀਤੀ ਹੈ ਨਾ ਉਹੀ ਮਾਲੋਮਾਲ ਹੈ। ਟੀਚਰ ਜਦੋਂ ਆਪਾਂ ਸਕੂਲ 'ਚ ਜਾਂਦੇ ਹਾਂ, ਜਿਹੜੇ ਟੀਚਰ ਕੋਲ ਪੜ੍ਹਦੇ ਹਾਂ, ਉਹ ਕਿਉਂਕਿ ਉਹਦੇ ਕੋਲ ਗਿਆਨ ਹੁੰਦਾ, ਉਹ ਤਾਂ ਨਹੀਂ ਕਹਿੰਦੇ ਵੀ ਇਹ ਪੱਗ ਬੰਨਦਾ ਕਿ ਟੋਪੀ ਲਾਉਂਦਾ ਕਿ ਨਿੱਕਰ ਪਾਉਂਦਾ ਕਿ ਪਜਾਮਾ ਪਾਉਂਦਾ ਕਿ ਪੈਂਟ ਪਾਉਂਦਾ, ਇਹ ਹਿੰਦੂ ਹੈ ਕਿ ਮੁਸਲਮਾਨ ਹੈ। ਜਿਹਨੇ ਵੀ ਮਿਹਨਤ ਕਰਕੇ ਆਪਣਾ ਪਰਦਾ ਖੋਲ੍ਹ ਲਿਆ ਉਹੀ ਵਧੀਆ, ਉਹੀ ਮਾਲੋਮਾਲ ਹੈ, ਅਤੇ ਉਹਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਸੇ ਕਰਕੇ ਕਿਹਾ ਜਾਂਦਾ ਵੀ ਜਿਹੜਾ ਅਸੀਂ ਮਾਲਾ ਫੇਰਦੇ ਹਾਂ ਨਾ ਸਿਮਰਨ 'ਚ, ਦੇਖੋ ਸਿਮਰਨ ਕਈ ਤਰ੍ਹਾਂ ਦੇ ਕਰਦੇ ਹਾਂ ਆਪਾਂ, ਕੋਈ ਮਾਲਾ ਫੇਰ ਕੇ ਕਰਦਾ, ਕੋਈ ਬੋਲ ਕੇ ਕਰਦਾ, ਜਿਵੇਂ ਆਪਾਂ ਮੰਦਰ ਦੇ ਵਿੱਚ ਕਹਿੰਦੇ ਓਮ ਜੈ ਜਗਦੀ ਸ਼ਾਰੇ ਜਪਜੀ ਸਾਹਿਬ ਦਾ ਅਸੀਂ ਪਾਠ ਕਰਦੇ ਹਾਂ, ਉਹ ਬੋਲ ਕੇ ਕਰਦੇ ਹਾਂ, ਕਈ ਕੰਠ ਨਾਲ ਕਰਦੇ ਨੇ, ਕਈ ਹਿਰਦੇ ਨਾਲ ਕਰਦੇ ਨੇ, ਕਈ ਪ੍ਰਾਣਾਂ ਨਾਲ ਕਰਦੇ, ਕੰਪਲੀਕੇਸ਼ਨ ਹੈ। ਪਰ ਜਦੋਂ ਅਸੀਂ ਜਿਵੇਂ ਮੌਲਵੀ ਮੌਲਾਨਾ ਰੂਮੀ ਨੇ ਕਿਹਾ ਸੀਗਾ, ਕਿਉਂਕਿ ਉਹਨੂੰ ਤੁਹਾਨੂੰ ਪਤਾ ਉਹਦੀ ਸਟੋਰੀ, ਮੈਂ ਅੱਗੇ ਇੱਕ ਵਾਰੀ ਕੀਤਾ ਸੀਗਾ ਇਹਦੇ ਉੱਤੇ ਪ੍ਰੋਗਰਾਮ, ਕਿ ਉਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਰੱਬ ਹਾਂ, ਕਿਉਂਕਿ ਉਹਨੇ ਪਾ ਲਿਆ ਸੀਗਾ। ਸੋ ਉਹ ਮੌਲਾਨਾ ਰੂਮ ਕਹਿੰਦਾ ਹੈ ਕਲੋਜ਼ ਯੂਅਰ ਆਈਜ਼, ਕਲੋਜ਼ ਯੂਅਰ ਈਅਰਸ, ਕਲੋਜ਼ ਯੂਅਰ ਮਾਊਥ, ਐਂਡ ਈਵਨ ਦੈਨ ਯੂ ਡੋਂਟ ਪਰਸੀਵ ਦ ਬਿਊਟੀ ਆਫ ਦ ਲਾਰਡ, ਯੂ ਮੇ ਲਾਫ ਐਟ ਮੀ। ਕਹਿੰਦੀ ਆਪਣੀ ਅੱਖਾਂ ਕੰਨ ਅਤੇ ਮੂੰਹ ਕਰ ਲਓ ਬੰਦ ਅਤੇ ਉਹਦਾ ਕਰੋ ਧਿਆਨ, ਜੇ ਤੁਹਾਨੂੰ ਪਰਮਾਤਮਾ ਨਾਲ ਗੱਲਬਾਤ ਨਾ ਹੋਵੇ, ਜੇ ਤੁਹਾਨੂੰ ਉਹਦੀ ਬਿਊਟੀ ਨਾ ਦੱਸੇ, ਕਹਿੰਦਾ ਬੇਸ਼ੱਕ ਹੀ ਉਹ ਵੀ ਗੱਪੀ ਬੰਦਾ, ਝੂਠਾ ਬੰਦਾ, ਐਵੇਂ ਭੁਲੇਖੇ 'ਚ ਪਾਉਂਦਾ, ਯੂ ਮੇ ਲਾਫ ਐਟ ਮੀ, ਮੇਰੇ 'ਤੇ ਹੱਸਿਓ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ ਤਨ ਸਥਿਰ, ਸਰੀਰ ਨੂੰ ਐ ਨਾ ਵਾਰੀ ਵਾਰੀ ਕਿਤੇ ਲੱਤਾਂ ਸਿੱਧੀਆਂ ਕਰ ਲਈਆਂ, ਪੁੱਠੀਆਂ ਕਰ ਲਈਆਂ, ਇੱਧਰ ਕਰ ਲਈਆਂ, ਉੱਧਰ, ਹਾਂ ਸ਼ੁਰੂ 'ਚ ਕਰਨੀਆਂ ਪੈਂਦੀਆਂ, ਕੋਈ ਗੱਲ ਨਹੀਂ, ਕਰੋ ਜ਼ਰੂਰ ਕਰੋ, ਅਖੀਰ 'ਚ ਟਿਕ ਜਾਂਗੇ ਆਪਾਂ ਨਾਗਾ ਨਹੀਂ ਪਾਉਣਾ। ਤਨ ਥਿਰ, ਮਨ ਥਿਰ, ਮਨ ਨੂੰ ਵੀ ਜਿਹੜਾ ਬਾਹਰ ਭੱਜਿਆ ਫਿਰਦਾ ਹੌਲੀ ਹੌਲੀ ਕੰਟਰੋਲ ਕਰੋ ਵੀ ਨਹੀਂ ਨਹੀਂ ਆ ਜਾ ਲਾਈਨ 'ਤੇ, ਪਾਠ ਕਰਦੇ ਹਾਂ। ਬਚਨ ਥਿਰ, ਬੋਲਣ, ਸੁਰਤ ਨਿਰਤ ਥਿਰ ਹੋਏ, ਆਪਣੀ ਸੁਰਤ ਨੂੰ ਵੀ ਕਰੋ, ਕਹੋ ਕਬੀਰ ਉਸ ਪਲ ਕੋ ਕਲਪ ਨਾ ਪਾਏ ਕੋਈ। ਉਹ ਜਦੋਂ ਚੁੱਪ ਕਰਕੇ ਟਿਕ ਕੇ ਪਰਮਾਤਮਾ ਦੇ ਇੱਕ ਸਕਿੰਟ ਲਈ ਵੀ ਦਰਸ਼ਨ ਹੁੰਦੇ ਨੇ ਨਾ, ਤੇ ਉਸ ਵੇਲੇ ਜਦੋਂ ਆਪਾਂ ਧੁਣ ਸੁਣਦੇ ਹਾਂ ਉਹ ਫਿਰ ਰੱਬ ਹੀ ਹੁੰਦੇ ਹਾਂ ਅਸੀਂ। ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਵੈਨ ਯੂ ਲਿਸਨ ਟੂ ਦ ਸ਼ਬਦ ਧੁਨ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਸ਼ਬਦ ਧੁਨ ਸੁਣ ਰਹੇ ਹੋ ਨਾ, ਉਸ ਵੇਲੇ ਪਰਮਾਤਮਾ ਨਾਲ ਤੁਸੀਂ ਮਿਲੇ ਹੁੰਦੇ ਹੋ। ਇਸੇ ਕਰਕੇ ਜਿਹੜੀ ਹੈਗੀ ਸਿਮਰਨ ਸੁਰਤ ਲਗਾ ਕੇ ਮੁਖਤੇ ਕਛੂ ਨਾ ਬੋਲ, ਬਾਹਰ ਕੇ ਪਟ ਦੇ ਕੇ ਅੰਤਰ ਕੇ ਪਟ ਖੋਲ। ਕਿ ਮੂਹਰੋਂ ਬੋਲਣਾ ਬੰਦ ਕਰ ਦਿਓ, ਅੱਖਾਂ ਨਾਲ ਬਾਹਰੋਂ ਦੇਖਣਾ ਬੰਦ ਕਰ ਦਿਓ, ਕੰਨਾਂ ਨਾਲ ਬਾਹਰੋਂ ਸੁਣਨਾ ਬੰਦ ਕਰ ਦਿਓ, ਸਗੋਂ ਅੰਦਰੋਂ ਦੇਖੋ ਵੀ ਰੱਬ ਦੇ ਨਜ਼ਾਰੇ ਲਓ, ਫਿਰ ਗੱਲ ਬਣਦੀ ਹੈ। ਜੇ ਨੀਂਦ ਆ ਵੀ ਜਾਵੇ ਸਿਮਰਨ ਕਰਦੇ ਪਾਠ ਕਰਦੇ ਤਾਂ ਛਿੱਟੇ ਮਾਰ ਲਓ ਅੱਖਾਂ 'ਤੇ, ਉੱਠ ਕੇ ਥੋੜ੍ਹਾ ਜਿਹਾ ਬੋਲ ਕੇ ਬੋਲਣਾ ਸ਼ੁਰੂ ਕਰ ਦਿਓ, ਕੋਈ ਗੱਲ ਨਹੀਂ, ਤਾਂ ਨੀਂਦ ਆਊਗੀ ਹੌਲੀ 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 ਹੌਲੀ, ਜੂੰ ਜੂੰ ਸਾਨੂੰ ਆਨੰਦ ਆਉਣਾ ਸ਼ੁਰੂਗਾ, ਨੀਂਦ ਵੀ ਪਾਉਂਦੀ, ਫਿਰ ਨੀਂਦ ਦੇ ਵਿੱਚ ਹੀ ਸਾਡਾ ਮੈਡੀਟੇਸ਼ਨ ਚੱਲਦਾ ਰਹੂਗਾ। ਕੋਸ਼ਿਸ਼ ਕਰੋ ਛੇਤੀ ਸੌਣ ਦੀ, ਪਰ ਇੱਕ ਗੱਲ ਪੱਕਾ ਰੱਖੋ ਕਿ ਪਾਠ ਨਿਕਲਣਾ ਕਰੋ ਉਦੋਂ ਬਾਹਰ ਹੈ, ਕਮਰੇ 'ਚ ਉਦੋਂ ਬਾਹਰ ਨਿਕਲਣਾ ਜਦੋਂ ਤੁਹਾਡਾ ਟਾਈਮ ਪੂਰਾ ਸਿਮਰਨ ਕਰੋਗੇ। ਜਿਸ ਦਿਨ ਸਿਮਰਨ ਨੂੰ ਨਾਗਾ ਪੈ ਗਿਆ ਕਿਸੇ ਕਾਰਨ ਕਰਕੇ ਵੀ, ਇਹ ਨਹੀਂ ਵੀ ਚਲੋ ਕੋਈ ਨਹੀਂ ਰਹਿਣ ਦਿਓ, ਫਿਰ ਉਸ ਦਿਨ ਰੋਟੀ ਵੀ ਨਾ ਖਾਓ, ਉਸ ਦਿਨ ਪਾਣੀ ਵੀ ਨਾ ਪੀਓ, ਉਸ ਦਿਨ ਚਾਹ ਵੀ ਨਾ ਪੀਓ, ਫਿਰ ਤਾਂ ਗੱਲ ਤੁਹਾਡੀ ਬੋਲਡਨੈਸ ਹੈਗੀ। ਜੇ ਅਸੀਂ ਚਾਹ ਵੀ ਪੀਂਦੇ ਹਾਂ ਰੋਟੀ ਵੀ ਖਾਣੀ ਹੈ, ਉਹ ਤਾਂ ਅਸੀਂ ਰੋਜ਼ ਖਾਂਦੇ, ਉਹਦੇ ਤਾਂ ਨਾਗਾ ਨਹੀਂ ਪਾਉਂਦੇ। ਜੇ ਪਾਠ ਤੋਂ ਕਿਤੇ ਨਾਗਾ ਪੈ ਗਿਆ ਤਾਂ ਕੋਈ ਨਹੀਂ, ਸ਼ਾਮ ਨੂੰ ਕਰ ਲਓ, ਰਾਤ ਨੂੰ ਕਰ ਲਓ, ਨਾਗਾ ਕਵਰ ਕਰਨਾ, ਨਾਗਾ ਨਹੀਂ ਪਾਉਣਾ। ਜਿਹੜਾ ਬੰਦਾ ਫਿਰ ਫਰਮ ਹੋ ਕੇ ਚੱਲਦਾ ਨਾ, ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਉਸਤਤ ਦੇ ਵਿੱਚ ਇਸੇ ਕਰਕੇ ਫਰਮਾਇਆ ਸੀ ਨਾ, ਏਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਜਾਲ ਕੇ ਬੀਚ ਨਾ ਆਇਓ। ਦੈਟ ਦਾ ਰੀਅਲ ਮੈਡੀਟੇਸ਼ਨ ਫਾਰ ਏ ਸੈਕਿੰਡ, ਦੈਟ ਦਾ ਰੀਅਲ ਮੈਡੀਟੇਸ਼ਨ ਫਾਰ ਏ ਸੈਕਿੰਡ ਕੱਟਸ ਅਸੈਂਡਰਸ ਆਫ ਬਾਉਂਡਰੀਜ ਆਫ ਅਵਰ ਵਰਥ ਐਂਡ ਰੀਬਰਥ। ਇਸ ਕਰਕੇ ਸਿਮਰਨ ਨੂੰ ਕਰਨਾ, ਸਿਮਰਨ ਜਿਵੇਂ ਆਪਣੇ ਪੰਜਾਬੀ ਜਾਂ ਹਿੰਦੀ ਸਿਮਰਨ ਕਹਿੰਦੇ ਨੇ, ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਉਸ ਨੂੰ ਜ਼ਿਕਰ ਕਹਿੰਦੇ ਨੇ, ਗੱਲ ਇੱਕੋ ਹੀ ਹੈ। ਜਿਹੜਾ ਅਸੀਂ ਧਿਆਨ ਧਰਨਾ ਕਹਿੰਦੇ ਹਾਂ ਉਹਨੂੰ ਉਹ ਤਸੱਬਰ ਕਹਿੰਦੇ ਨੇ। ਜਿਸ ਤਰ੍ਹਾਂ ਹਿੰਦੂ ਜਾਂ ਮਾਲਾ ਫੇਰਦੇ ਹਾਂ ਆਪਾਂ ਉਹਦੇ 108 ਮੰਨ ਕੇ ਹੁੰਦੇ ਨੇ, ਅਤੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਵੀਰਾਂ ਕੋਲ ਮਾਲਾ ਹੁੰਦੀ ਹੈ, ਹੈਂਜੀ, ਉਹਨੂੰ ਆਪਾਂ ਉਹਨੂੰ ਤਸੀਬ ਕਹਿੰਦੇ ਨੇ, ਉਹਦੇ 34 ਮੰਨ ਕੇ ਹੁੰਦੇ ਨੇ। ਸੋ ਇਸ ਕਰਕੇ ਸਾਰੇ ਜਣੇ ਮਾਲਾ ਫੇਰਦੇ ਨੇ। ਮਾਲਾ ਫੇਰਨੀ ਵਧੀਆ ਗੱਲ ਹੈ, ਪਰ ਮਾਲਾ ਦੇ ਨਾਲ ਧਿਆਨ ਸਾਡਾ ਬਾਹਰ ਜਾਂਦਾ। ਸਾਡਾ ਧਿਆਨ ਹਮੇਸ਼ਾ ਉਸ ਟਾਰਗੇਟ ਦੇ ਉੱਤੇ ਹੋਣਾ ਚਾਹੀਦਾ। ਜਿਸ ਤਰ੍ਹਾਂ ਇੱਕ ਕੁੜੀਆਂ ਹੁੰਦੀਆਂ ਨਾ ਆਪਣੇ ਪਿੰਡਾਂ ਦੇ ਵਿੱਚ, ਹੁਣ ਤਾਂ ਨਹੀਂ ਕਿਉਂਕਿ ਪਾਣੀ ਆ ਗਿਆ, ਅੱਗੇ ਜਦੋਂ ਪਾਣੀ ਭਰਨ ਦੂਰ ਜਾਂਦੀਆਂ ਸੀਗੀਆਂ, ਦੋ ਦੋ ਤਿੰਨ ਤਿੰਨ ਜਿਹੜੇ ਮਟਕੇ ਸੀਗੇ, ਘੜੇ ਸੀਗੇ, ਸਿਰ 'ਤੇ ਰੱਖ ਕੇ ਨਾਲੇ ਗੱਲਾਂ ਕਰੀਆਂ ਨੇ, ਭੱਜੀਆਂ ਦੀ ਜਗ੍ਹਾ ਉੱਚੀ ਨਵੀਂ ਹੁੰਦੀ, ਪਰ ਗੱਲਾਂ ਵੀ ਮੂੰਹ ਨਾਲ ਕਰਦੀਆਂ ਸੀ, ਪਰ ਉਹਨਾਂ ਦੀ ਜਿਹੜੀ ਧਿਆਨ ਸੀਗਾ ਉਹ ਘੜੇ ਦੇ ਵਿੱਚ ਸੀ, ਇਸ ਕਰਕੇ ਕਾਮਯਾਬ ਹੁੰਦੀਆਂ ਸੀ। ਸੋ ਇਸ ਕਰਕੇ ਕੁਰਾਨ ਸ਼ਰੀਫ ਦੇ ਵਿੱਚ ਇਹ ਕਿਹਾ ਗਿਆ ਕਿ ਅੱਲਾ ਮੇਰਾ ਅਤੇ ਤੁਹਾਡਾ ਮਾਲਕ ਹੈ, ਅੱਲਾ ਮੇਰਾ ਅਤੇ ਤੁਹਾਡਾ ਮਾਲਕ ਹੈ, ਇਸ ਲਈ ਇਸਦੀ ਜ਼ਰੂਰ ਇਬਾਦਤ ਕਰੋ। ਸੋ ਗੱਲ ਮੁੱਕਦੀ ਇਹ ਹੈ ਕਿ ਵੀ ਸ਼ੁੱਡ ਸਿੱਟ ਫਾਰ ਮੈਡੀਟੇਸ਼ਨ। ਕੁਛ ਗੱਲਾਂ ਆਪਾਂ ਗੱਲ ਸਿੰਪਲ ਜਿਹੀਆਂ ਤਰੀਕੇ ਨਾਲ ਕਰ ਲਈਏ। ਨੰਬਰ 1, ਵੀ ਸ਼ੁੱਡ ਸਿੱਟ ਫਾਰ ਮੈਡੀਟੇਸ਼ਨ ਵਿਦ ਐਬਸੋਲਿਊਟਲੀ ਰਿਲੈਕਸਡ ਮਾਇੰਡ। ਮਾਇੰਡ ਦੇ ਉੱਤੇ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ, ਭਾਰ ਨਹੀਂ ਹੋਣਾ ਚਾਹੀਦਾ, ਆਰਾਮ ਨਾਲ ਆਰਾਮ, ਜਿਹੜਾ ਭਾਰ ਭੂਰ ਛੱਡ ਦਿਓ ਵੀ ਆ ਮੈਂ ਜੋਬ 'ਤੇ ਜਾਣਾ, ਮੈਂ ਕੰਮ ਕਰਨਾ, ਮੈਂ ਚਾਹ ਪੀਣੀ ਹੈ, ਮੇਰੀ ਜਨਾਨੀ ਬਿਮਾਰ ਹੈ, ਉਸ ਵੇਲੇ ਜਦੋਂ ਮੈਡੀਟੇਸ਼ਨ ਕਰਨਾ ਰਿਲੈਕਸ ਹੋ ਜਾਓ, ਸਭ ਉੱਤੇ ਛੱਡ ਦਿਓ, ਕੋਈ ਗੱਲ ਨਹੀਂ, ਰਿਲੈਕਸ ਹੋ ਕੇ ਕਰੋ। ਦੂਜੀ ਗੱਲ, ਵੀ ਸ਼ੁੱਡ ਸਿੱਟ ਫਾਰ ਮੈਡੀਟੇਸ਼ਨ ਐਵਰੀ ਡੇ। ਜਿਹੜੀ ਕਿਤਾਬ ਪੜ੍ਹਦੇ ਨਾ, ਗੀਤਾ ਦਾ ਪਾਠ ਕਰਦੇ, ਉਹ ਕਰਦੇ, ਵਧੀਆ ਗੱਲ ਹੈ, ਮੈਂ ਨਹੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਦਾ, ਪਰ ਉਹਦੀ ਥਾਂ 'ਤੇ ਤੁਸੀਂ ਅੱਖਾਂ ਮੀਚ ਕੇ ਜੋ ਵੀ ਕਰਦੇ ਹੋ ਗੀਤਾ ਦਾ ਹੀ ਧਿਆਨ ਧਰ ਲਓ, ਅੱਖਾਂ ਮੀਚ ਕੇ ਦੋ ਚਾਰ ਮੰਤਰ ਪੜ੍ਹੋ ਅੱਖਾਂ ਮੀਚ ਕੇ, ਹਾਂਜੀ। ਜਿਹੜੇ ਕਹਿੰਦੇ ਆਪਾਂ ਮੰਦਰ 'ਚ ਪਾਣੀ ਦਾ ਛਿੱਟਾ ਦਿਓ, ਉਹ ਦਿਓ, ਇਹ ਰਿਚੁਅਲਸ ਨੇ ਸਾਰੀਆਂ, ਇਹਦੇ ਨਾਲ ਫਾਇਦਾ ਨਹੀਂ ਕੁਛ ਹੋਣਾ ਤੁਹਾਨੂੰ, ਹਾਂਜੀ। ਵੀ ਸ਼ੁੱਡ ਸਿੱਟ ਫਾਰ ਮੈਡੀਟੇਸ਼ਨ ਐਵਰੀ ਡੇ। ਅਤੇ ਦੂਜੀ ਗੱਲ, ਇਫ ਵੀ ਮਿਸ, ਕੋਈ ਰਿਸ਼ਤੇਦਾਰ ਆ ਗਿਆ, ਪ੍ਰਾਹੁਣਾ ਆ ਗਿਆ, ਕਿਤੇ ਕੰਮ 'ਤੇ ਜਾਣਾ, ਇਫ ਵੀ ਮਿਸ ਦੈਨ ਵਟ ਸ਼ੁੱਡ ਵੀ ਡੂ ਸਮ ਡੇ, ਇਫ ਵੀ ਮਿਸ ਸਮ ਡੇ ਦੈਨ ਟਰਾਈ ਟੂ ਮੇਕ ਅਪ ਐਟ ਅਨਦਰ ਟਾਈਮ। ਫਿਰ ਉਹਦਾ ਜਿਹੜਾ ਘੱਟ ਹੈ ਕਿਸੇ ਹੋਰ ਟਾਈਮ ਪੂਰਾ ਜ਼ਰੂਰ ਕਰੋ। ਅਤੇ ਦੂਜੀ ਗੱਲ, ਤੀਸਰੀ ਗੱਲ ਇਹ ਕਹਿੰਦੇ ਨੇ, ਜਦੋਂ ਅਸੀਂ ਸਿਮਰਨ ਕਰਦੇ ਹਾਂ, ਇਟ ਸ਼ੁੱਡ ਨਾਟ ਬੀ ਮਕੈਨੀਕਲ ਔਰ ਫਾਸਟ। ਗੱਡੀ ਨਾ ਭਜਾਓ ਫਟਾਫਟ, ਜਿਵੇਂ ਕੋਈ ਜੇ ਵੀ ਅੱਜ ਤਾਂ ਜਾਣਾ ਗੱਡੀ 'ਤੇ ਜਾਣਾ, ਫਟਾਫਟ ਗੀਤਾ ਪੜ੍ਹ ਰਹੇ ਹਾਂ, ਫਟਾਫਟ ਪੜ੍ਹ ਦਿਓ, ਜਪਜੀ ਸਾਹਿਬ ਹੈ ਫਟਾਫਟ ਪੜ੍ਹ ਦਿਓ, ਏਕਮ ਕਾ ਸਤਨਾਮ, ਕਰਤਾ ਪੁਰਖ ਨਿਰਪਾਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸ਼ਾਦ ਨਾਮ ਜਪ, ਆਦਿ ਸੱਚ ਗਾਸ ਸੱਚ ਹੈ ਵੀ ਸੱਚ ਨਾਮ ਕੁਛ। ਇਹ ਕੋਈ ਗੱਡੀ ਭਜਾਉਣ ਵਾਲੀ ਗੱਲ ਨਹੀਂ, ਪਿਆਰ ਨਾਲ, ਸ਼ਰਧਾ ਨਾਲ, ਵਿਸ਼ਵਾਸ ਨਾਲ ਕਰੋ। ਸੋ ਇਹ ਅਗਲੀ ਗੱਲ ਦੱਸੀ ਹੈ ਮੈਡੀਟੇਸ਼ਨ ਦੀ, ਰਾਦਰ ਇਟ ਸ਼ੁੱਡ ਬੀ ਸਲੋ ਐਂਡ ਸਟੱਡੀ ਵਿਨਸ ਦਾ ਰੇਜ਼। ਸਲੋ ਸਲੋ ਟਿਮ ਕਿਉਂ ਟਿਕਮਾ ਇੱਕ ਦੋ ਤਿੰਨ ਚਾਰ ਪੰਜ ਇੱਕ ਦੋ ਤਿੰਨ ਇੱਕ ਦੋ ਤਿੰਨ ਇਸ ਤਰ੍ਹਾਂ ਤੁਸੀਂ ਪਿਆਰ ਦੇ ਨਾਲ ਕਰੋ ਐਂਡ ਜੋ ਤੁਸੀਂ ਕਰਦੇ ਹੋ ਇਹ ਗੱਲ ਯਕੀਨ ਕਰੋ ਕਿ ਦੇਅਰ ਇਜ਼ ਨੋ ਸਬਸਟੀਚਿਊਟ ਐਟ ਆਲ ਦੇਅਰ ਇਜ਼ ਨੋ ਸਬਸਟੀਚਿਊਟ ਐਟ ਆਲ ਆਫ ਮੈਡੀਟੇਸ਼ਨ ਜਦੋਂ ਬੰਦਾ ਕਹਿੰਦਾ ਵੀ ਮੈਡੀਟੇਸ਼ਨ ਤਾਂ ਨਹੀਂ ਮੈਂ ਕਰਦਾ ਮੈਂ ਤਾਂ ਪੁੰਨਦਾਨ ਕਰਿਆ ਆਉਣਾ ਮੈਂ ਤਾਂ ਹਰਿਦੁਆਰ ਜਾਇਆ ਆਉਣਾ ਮੈਂ ਤਾਂ ਬਿਆਸ ਜਾਇਆ ਆਉਣਾ ਮੈਂ ਤਾਂ ਸੇਵਾ ਕਰਿਆ ਉਹਨਾਂ ਤਾਂ ਪ੍ਰੋਪਰਟੀ 'ਤੇ ਜਾ ਕੇ ਇਹਦੇ ਨਾਲ ਕੱਖ ਨਹੀਂ ਬਣਨਾ ਬਿਕੋਜ਼ ਦੇਅਰ ਇਜ਼ ਨੋ ਸਬਸਟੀਚਿਊਸ਼ਨ ਮੈਡੀਟੇਸ਼ਨ ਕਰਨੀ ਕਰਨੀ ਹੈ ਮੈਡੀਟੇਸ਼ਨ ਕਰਨ ਤੋਂ ਬਾਅਦ ਤੁਸੀਂ ਸੇਵਾ ਕਰੋ ਗਰੀਬਾਂ ਦੀ ਮਦਦ ਕਰੋ ਭੁੱਖਿਆਂ ਨੂੰ ਰਜਾਓ ਜੋ ਮਰਜ਼ੀ ਕਰੋ ਉਹ ਜਿਹੜੀ ਸੁਹਾਗਾ ਉਹਦਾ ਹੋਰ ਵੀ ਫਾਇਦਾ ਪਰ ਮੈਡੀਟੇਸ਼ਨ ਨਹੀਂ ਤੁਸੀਂ ਲੂਜ਼ ਕਰਨੀ ਜਿਵੇਂ ਕਿ ਸੋਕਰੇਟਿਸ ਨੇ ਕਿਹਾ ਸੀਗਾ ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ ਜੇ ਪਰਮਾਤਮਾ ਨੂੰ ਲੱਭਣਾ ਹੈ ਨਾ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਪਰਮਾਤਮਾ ਲੱਭਣ ਲਈ ਆਪਣੀ ਆਤਮਾ ਦੇ ਬਾਰੇ ਤੁਹਾਨੂੰ ਗਿਆਨ ਹੋਊਗਾ ਕਿ ਆਤਮਾ ਕਿੱਥੋਂ ਆਈ ਅਨਲੈਸ ਵੀ ਨੋ ਹੂ ਵੀ ਆਰ ਹਾਓ ਕੈਨ ਯੂ ਨੋ ਹੂ ਇਜ਼ ਗੋਡ ਜਿੰਨਾ ਚਿਰ ਸਾਨੂੰ ਨਹੀਂ ਪਤਾ ਵੀ ਅਸੀਂ ਕੀ ਹਾਂ ਪਰਮਾਤਮਾ ਦੇ ਬਾਰੇ ਅਸੀਂ ਕੀ ਪਤਾ ਕਰ ਸਕਦੇ ਹਾਂ ਜਦੋਂ ਸਾਨੂੰ ਸਾਡਾ ਗਿਆਨ ਪ੍ਰਾਪਤ ਹੋਜੂਗਾ ਅਤੇ ਫਿਰ ਸਾਨੂੰ ਸਾਰੀ ਜ਼ਿੰਦਗੀ ਦੇ ਵਿੱਚ ਫਾਇਦਾ ਹੀ ਫਾਇਦਾ ਇਸ ਕਰਕੇ ਬੇਸਿਕਲੀ ਗੱਲਾਂ ਇਹ ਨੇ ਕਿ ਆਂਖ ਕਾਨ ਨਾਕ ਆਂਖ ਕਾਨ ਮੁੱਖ ਬੰਦ ਕਰਾਓ ਅਣਹੱਦ ਢੀਂਗਾ ਸ਼ਬਦ ਸੁਣਾਓ ਦੋਨੋਂ ਤਿਲ ਇੱਕ ਤਾਰ ਮਿਲਾਓ ਤਬ ਦੇਖੋ ਗੁਲਜ਼ਾਰਾ ਹੈ ਜਦੋਂ ਇੱਥੇ ਆ ਕੇ ਸਾਡੀ ਰੂਹ ਇਕੱਠੀ ਹੋ ਗਈ ਨਾ ਫਿਰ ਦੇਖੋ ਕਿੰਨੇ ਨਜ਼ਾਰੇ ਆਉਂਦੇ ਨੇ ਇਸੇ ਕਰਕੇ ਸਵਾਮੀ ਜੀ ਨੇ ਕਿਹਾ ਸੀ ਬਸੋ ਤੁਮ ਆਏ ਨੈਣਨ ਮੇ ਸਿਮਟ ਕਰ ਏਕ ਜਹਾਂ ਹੋਣਾ ਦੂਈ ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇ ਧਰਨਾ ਸੋ ਇਸ ਕਰਕੇ ਇਹ ਖਿਆਲ ਰੱਖੋ ਕਿ ਆਪਣੀ ਸੁਰਤ ਨੂੰ ਤੀਜੇ ਤਿਲ ਦੇ ਉੱਪਰ ਲੈ ਕੇ ਆਓ ਕਿਉਂਕਿ ਜ਼ਿੰਦਗੀ ਮੇ ਹਜ਼ਾਰੋ ਅਕਲਮੰਦ ਮਿਲਤੇ ਹੈ ਜ਼ਿੰਦਗੀ ਮੇ ਹਜ਼ਾਰੋ ਅਕਲਮੰਦ ਮਿਲਤੇ ਹੈ ਔਰ ਲਾਖੋ ਜ਼ਰੂਰਤਮੰਦ ਮਿਲਤੇ ਹੈ ਪਰ ਜਬ ਖੁਦ ਪਰ ਮੁਸੀਬਤ ਆਤੀ ਹੈ ਤੋ ਰੱਬ ਤੋਂ ਸਿਵਾ ਸਭ ਦਰਵਾਜ਼ੇ ਬੰਦ ਮਿਲਤੇ ਹੈ ਸੋ ਪਰਮਾਤਮਾ ਹੀ ਸਾਡੀ ਹੈਲਪ ਕਰਦਾ ਸੋ ਜਿਸ ਤਰ੍ਹਾਂ ਚਾਬੀ ਅਤੇ ਹਥੌੜੀ ਇੱਕ ਥਾਂ 'ਤੇ ਟੇਬਲ 'ਤੇ ਇਕੱਠੀ ਹੋਈ ਅਤੇ ਹਥੌੜੀ ਨੇ ਪੁੱਛਿਆ ਵੀ ਚਾਬੀ ਰਾਣੀ ਤੂੰ ਉਹ ਗਲੀ ਦੇ ਵਿੱਚ ਜਾ ਕੇ ਫਟਾਫਟ ਲੋਕ ਖੋਲ੍ਹਦਾ ਨਹੀਂ ਹੈ ਆਰਾਮ ਨਾਲ ਦਰਵਾਜ਼ਾ ਖੁੱਲ੍ਹਦਾ ਜਿੱਡਾ ਮਰਜ਼ੀ ਹੋਵੇ ਲੋਕ ਲੱਗਿਆ ਵਾ ਅਤੇ ਮੈਂ ਜਦੋਂ ਹਥੌੜੀ ਮਾਰਦੀ ਹਾਂ ਮੇਰੇ ਨਾਲ ਦਰਵਾਜ਼ਾ ਤਾਂ ਨਹੀਂ ਖੁੱਲ੍ਹਦਾ ਤੋੜ ਮੈਂ ਜ਼ਰੂਰ ਜਿੰਦੇ ਨੂੰ ਦੇਣੀ ਹੈ ਤੂੰ ਇਹ ਕਿਵੇਂ ਕਰਦੀ ਹੈ ਅਤੇ ਕਹਿੰਦੇ ਚਾਬੀ ਨੇ ਜਵਾਬ ਦਿੱਤਾ ਵੀ ਥੌੜੀ ਰਾਣੀ ਭੈਣੇ ਵੱਡੀਏ ਭੈਣੇ ਮੈਂ ਕੀ ਕਰਦੀ ਹਾਂ ਮੈਂ ਉਹ ਗਲੀ ਦੇ ਵਿੱਚ ਜਦੋਂ ਜਾਂਦੀ ਹਾਂ ਨਾ ਉਹਦੇ ਬਿਲਕੁਲ ਦਿਲ ਦੇ ਵਿੱਚ ਜਾ ਕੇ ਹੌਲੀ ਦੇ ਹਿੱਲਦੀ ਹਾਂ ਅਤੇ ਉਹ ਆਪੀ ਦਰਵਾਜ਼ਾ ਖੋਲ੍ਹ ਜਾਂਦਾ ਸੋ ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦਾ ਜਿਹੜੀ ਇੱਥੇ ਸਾਡੀ ਤੀਜੇ ਤਿਲ 'ਤੇ ਪਿਆਰ ਨਾਲ ਉੱਥੇ ਪਹੁੰਚ ਗਏ ਨਾ ਫਿਰ ਸਾਡਾ ਦਰਵਾਜ਼ਾ ਵੀ ਖੁੱਲ੍ਹ ਜਾਣਾ ਸੋ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਮੇਰੇ ਖਿਆਲ 'ਚ ਮੇਰੀ ਜਿਹੜੀ ਫੋਨ ਦੀ ਹੈ ਬੈਟਰੀ ਹੋ ਰਹੀ ਹੈ ਬੰਦ ਸੋ ਸੋਰੀ ਫਾਰ ਦੈਟ ਇਟ ਤਾਂ ਮੇਰੇ ਕੋਲ ਹੈ ਨਹੀਂ ਸੋ ਉਨ੍ਹਾਂ 'ਚ ਤੁਸੀਂ ਗਾਣਾ ਸੁਣ ਲਓ ਹਾਂਜੀ ਸੋ ਦੇਖਾ ਟਾਈਮ ਵੀ ਹੋਊਗਾ ਜੇ ਬੈਟਰੀ ਬੰਦ ਹੋਊਗੀ ਮੈਂ ਇਸ ਤਰੀਕੇ ਕੰਟੀਨਿਊ ਰੱਖੂੰਗਾ ਫਿਰ ਫੇਸਬੁੱਕ 'ਤੇ ਤਾਂ ਨਹੀਂ ਆਉਣਾ ਪਰ ਤੁਸੀਂ ਪ੍ਰੋਗਰਾਮ ਨੂੰ ਰੱਖਿਓ ਕਿਉਂਕਿ ਆਪਣੇ ਕੋਲ ਟਾਈਮ ਹਾਲੇ 10 ਕੁ ਮਿੰਟ ਪਏ ਨੇ ਸੋ ਉਨ੍ਹਾਂ 'ਚ ਤੁਸੀਂ ਗਾਣਾ ਸੁਣ ਲਓ ਗਾਣਾ ਨਹੀਂ ਸੋਰੀ ਇਹ ਸ਼ਬਦ ਹੈ ਤੁਹਾਨੂੰ ਵੀ ਮਜ਼ਾ ਆਏਗਾ ਜੀ ਧਿਆਨ 'ਤੇ ਬੈਠੋ ਅਤੇ ਤੁਸੀਂ ਵੀ ਧਿਆਨ 'ਤੇ ਬੈਠੋ ਮੈਂ ਜਿਵੇਂ ਹਮੇਸ਼ਾ ਹੀ ਕਹਿੰਦਾ ਵੀ ਆਪਣੇ ਹੱਥ 'ਚ ਕੁਛ ਨਹੀਂ ਜੋ ਮਰਜ਼ੀ ਆਪਾਂ ਸਕੀਮਾਂ ਜਿਹੀਆਂ ਬਣਾ ਕੇ ਆ ਜਾਈਏ ਮੈਂ ਤੁਹਾਨੂੰ ਜਿਹੜਾ ਇਹ ਸ਼ਬਦ ਸੁਣਾਉਣਾ ਸੀ ਸਲੋ ਆਵਾਜ਼ ਦੇ ਵਿੱਚ ਸੀਗਾ ਇਹੀ ਆਪਾਂ ਕਿਹਾ ਸੀ ਵੀ ਗੱਡੀ ਨਹੀਂ ਭਜਾਉਣੀ ਪਰ ਮਾਲਕ ਦੀ ਮੌਜ ਵਾਲਾ ਸ਼ਬਦ ਵੀ ਲੱਗਿਆ ਬੜੀ ਗੱਡੀ ਵੀ ਭਜਾਈ ਹੈ ਸੋ ਗੱਡੀ ਨਹੀਂ ਭਜਾਉਣੀ ਸੀ ਇਹ ਤਾਂ ਸੀਗਾ ਓਮ ਭੂਰ ਭਵਾ ਸਵਾ ਤਤ ਸਵੀ ਤੁਰ ਬਰੇ ਨਿਯਮ ਭਰਗੋ ਦੇਵਸ ਦੀ ਮਹੀ ਜੀਓ ਜੋ ਨਾਮ ਪ੍ਰਚੋਦਿਆਲ ਇਹ ਇਸ ਤਰ੍ਹਾਂ ਸੀਗਾ ਸਲੋਚ ਪਿਆਰ ਦੇ ਨਾਲ ਸ਼ਰਧਾ ਨਾਲ ਪਰ ਚਲੋ ਮਾਲਕ ਦੀ ਮੌਜ ਹੈ ਮੈਂ ਤਾਂ ਹਰ ਗੱਲ ਮਾਲਕ ਦੀ ਮੌਜ 'ਤੇ ਛੱਡਦਾ ਵੀ ਮੈਂ ਲੈ ਕੇ ਵੀ ਆਉਣਾ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਗੱਲ ਕਹਾ ਲੈਣੀ ਹੈ ਸੋ ਹੁਣ ਇਹਨੂੰ ਆਪਾਂ ਸਮਅਪ ਕਰਦੇ ਹਾਂ ਮੈਡੀਟੇਸ਼ਨ ਨੂੰ ਮੈਡੀਟੇਸ਼ਨ ਦੇ ਵਿੱਚ ਇਹੀ ਗੱਲ ਦੱਸੀ ਵੀ ਹੈ ਵੀ ਇੱਕ ਤਾਂ ਜਿੱਥੇ ਵੀ ਬੈਠਦੇ ਹੋ ਪਿਆਰ ਨਾਲ ਉੱਥੇ ਹੀ ਬੈਠੋ रोज उथे बैठो, ताड़ा मन लगे ना लगे अपना टाइम पूरा करो, हौली हौली तुसीं देखोगे स्वाद आना शुरू हो जूगा। और दूजी इहदी निशानी यह है मैडीटेशन की भी जदों ताड़ी अंदरों तुसीं तरक्की करदे हो ताड़े बाहरले काम भी तरक्की करदे ने। यह नहीं हो सकता अंदरों पाठ करी चलो बाहरों हेरा फेरियां करो बाहरों तुहाडा करैक्टर दो पैसे का हो गए, वह नहीं हुंदा। क्योंकि असीं मन साडा सदियां तों असीं आए हां पुठे सिद्धे काम करदे, जदों असीं पाठ ते बैठदे आ पाचे अपने मैडीटेशन करदे आ तां डेफिनेटली जदों तुसीं बुरा काम करदे हो ना तुहाडी आत्मा तुहानू फिट लांत पाउंदी है, रात नूं तुहानू सौण दिंदी ते तुसीं अपनी सॉरी महसूस करदे हो, गलती मनदे हो, उहनू वापस करदे हो। यह हुंदी है मैडीटेशन। जदों आपां किसे दी वी आपां रोटी खाण तों पहलां ठाकुर जी नूं प्रसाद लगाउणे आ, आपां कोई जोत जगाउणे आ, आपां किसे गुरद्वारे जाने आ, आपां गीता पढ़दे आ, आपां जपजी साहब पढ़दे आ, आपां कुरान शरीफ पढ़दे आ, जदों वी असीं पढ़दे आ प्यार नाल पढ़ीए उहदा फायदा यह हुंदा कि आदमी दी प्रैक्टिकल लाइफ दे विच चेंजेस आउंदियां। जे चेंजेस नहीं आईयां बाकी फिर सब ड्रामा। एक पासे असीं ठगियां दब के करी चलीए, एक पासे धी भैन दी इज्जत लुटीए, जे असीं गलत काम करदे आ किते हुंदा मन लै के आंदा उस वेले सानूं आत्मा कहिंदी है भी आ कुड़ी नाल जिहड़ा मैं पुट्ठा सिद्धा काम करन लग्गिया ना इह तां इहो जिही कुड़ी तां मेरे घरे भी है, जे मेरी कुड़ी नाल कोई होर करे फिर की आ उहदी असीं कम्म जाने आ। इहदा मतलब होगा कि भजन दा सिमरन दा तुहाडे ते असर होया, एक ना कहिंदे असीं तरक्की वल वध रहे हां। जे साडे ते असर ही कोई नहीं, जे बैंक दे विच जा के $50 असीं जमा कराते ते 50 ही कढ़ा ले बैलेंस तो जीरो है साडा, जे 50 कढ़ा के 60 कढ़ावे तो बैंक वाले ने जवाब दे देना भी तुहाडे तां बैंक च पैसे ही नहीं। इस करके जदों असीं मैडीटेशन करदे हां ते नाल नाल साडे जदों असीं चंगे काम भी करने शुरू कर जांदे हां उहदे नाल सानूं ब्याज मिलदा, फिर साडी तरक्की हुंदी है। जिन्ना चिर दिखावे दीआं गल्लां बातां ने, मिठे बोलना विचों ठगी करनी, तुहानूं इह नहीं पता कि जे बंदा आत्मा दे नाल लग्या होवे किसे रिश्तेदार नाल किसे यार दोस्त नाल तुसीं पैसिआं विच ठगी करदे हो, बोलदा तां नहीं पर तुहाडी आत्मा जे फिट लांत नहीं ना पाउंदी भी इह रिश्तेदार नाल तूं किन्ना चलाकी करके धोखा कीता पैसे पिछे, हाले तुहाडी आत्मा मरी भी है। जे आत्मा जागदी होगी मैडीटेशन करके जागूगी तां तुसीं उहदे अगे पैरी फड़ लोगे कि मेरे दिल च बेईमानी होगी, उहदे नाल तुहाडी रिस्पैक्ट उहदे दिल च दुगनी होगी। जे वह बंदा बोलता नहीं पर तुहाडा इंप्रैशन तो जीरो है, जीरो। पैसों नाल कदे नहीं इंप्रैशन बनता, अमीरां नाल घरां नाल नहीं बनता, इंप्रैशन बनता चंगी डीलिंग नाल। यही कहिंदा अच्छा अच्छी करनी करो कबीरा, मत करना कुछ काला, हजार आंख से देख रहा है तुझको देखन वाला। जिहड़ियां असीं पुठे सिद्धे काम करदे ना लोगों का बेवकूफ बना देंगे पर उन्हूं साडी इंटेंशन का पता है, ਉਹ ਤੋਂ ਕਿਵੇਂ ਛੁਪਾਉਂਗੇ ਅਤੇ ਉਹ ਜੇ ਖੁਸ਼ ਨਹੀਂ ਹੈ ਉਹਨੂੰ ਪਤਾ ਸਾਡੀ ਘਰ ਰਗ ਰਗ ਦਾ ਵੱਖ ਵਿਕਾਰ ਹੈ ਅਤੇ ਉਹ ਤੋਂ ਬਚੋ। ਉਹਦੀ ਸਜ਼ਾ ਜੋ ਉਹ ਆ ਗਈ ਹੈ ਨਾ ਸਜ਼ਾ ਦੇਣ ਵਾਲੀ, ਤੁਸੀਂ ਜਿੱਥੇ ਮਰਜ਼ੀ ਭੱਜੇ ਫਿਰਿਓ, ਫੇਰ ਨਾ ਕਹੀਓ ਵੀ ਹਾਰਟ ਪਾਟ ਗਿਆ, ਬ੍ਰੇਨ ਹੈਮਰੇਜ ਹੋ ਗਈ, ਕੁੜੀ ਘਰੋਂ ਭੱਜ ਗਈ, ਮੈਨੂੰ ਉਹ ਘਾਟਾ ਪੈ ਗਿਆ, ਮੇਰੀਆਂ ਲੱਤਾਂ ਨਹੀਂ ਚੱਲਦੀਆਂ, ਮੇਰਾ ਸਿਰ ਨਹੀਂ ਚੱਲਦਾ, ਮੇਰੇ ਛੱਤ ਰਾਤ ਨੂੰ ਡਿੱਗ ਪਈ। ਇਹ ਡਿੱਗਦੀਆਂ ਸਾਡੇ ਕੰਮਾਂ ਕਰਕੇ ਨੇ। ਇਸ ਕਰਕੇ ਸਾਨੂੰ ਬੰਦੇ ਦੇ ਪੁੱਤ ਬਣਨ ਦੀ ਲੋੜ ਹੈ। ਬੰਦੇ ਦਾ ਪੁੱਤ ਕੀ ਹੈ ਕਿ ਪਰਮਾਤਮਾ ਨੇ ਸਾਨੂੰ ਸਰੀਰ ਦਿੱਤਾ, ਇਹ ਸਾਡਾ ਏਡਾ ਵੱਡਾ ਸਰੀਰ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪ੍ਰਾਇਓਰਟੀ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਭਜਨ ਸਿਮਰਨ ਕਰੀਏ। ਜਿਹਦਾ ਮਰਜ਼ੀ ਭਜਨ ਸਿਮਰਨ ਕਰੋ, ਜੇ ਧੰਨੇ ਭਗਤ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪਾ ਲਿਆ ਤਾਂ ਅਸੀਂ ਕਿਉਂ ਨਹੀਂ ਪਾ ਸਕਦੇ? ਘੱਟੋ ਘੱਟ ਮਿਹਨਤ ਤਾਂ ਕਰੀਏ, ਸ਼ੁਰੂਆਤ ਤਾਂ ਕਰੀਏ। ਇਹ ਫੈਸਲਾ ਕਰ ਲਓ ਮੈਂ ਨਿਕਲਣਾ ਨਹੀਂ ਕਰੋ, ਨੋ ਮੈਟਰ ਵਟ। ਜੇ ਕੋਈ ਰਿਸ਼ਤੇਦਾਰ ਵੀ ਆ ਗਏ, ਯਾਰ ਦੋਸਤ ਵੀ ਆ ਗਏ, ਰਾਤ ਨੂੰ 1 ਵਜੇ ਤੱਕ 2 ਵਜੇ ਤੱਕ ਵਿਆਹ ਦੇ ਪਲੈਨਿੰਗਾਂ ਬਣਾਉਂਦੇ ਰਹੇ, ਅਸੀਂ ਕੁਛ ਬਾਹਰ ਜਾਣ ਦੀ ਇੰਡੀਆ ਜਾਣ ਦੀ ਪਲੈਨਿੰਗ ਬਣਾਉਂਦੇ ਰਹੇ, ਇਹ ਪਹਿਲਾਂ ਸੋਚੋ। ਫਿਰ ਸਵੇਰੇ ਕੰਮ ਤੋਂ ਛੁੱਟੀ ਲੈ ਲਓ, ਕੋਈ ਗੱਲ ਨਹੀਂ। ਜੇ ਸੋਚੋਗੇ 1,000 ਦਾ 100 ਦਾ 500 ਦਾ ਨੁਕਸਾਨ ਹੋ ਗਿਆ, ਬਿਲਕੁਲ ਨਹੀਂ ਹੁੰਦਾ। ਪਰਮਾਤਮਾ ਨੂੰ ਜੋ ਤੁਸੀਂ ਯਾਦ ਕਰਦੇ ਹੋ ਨੁਕਸਾਨ ਨਹੀਂ ਫਾਇਦਾ ਹੋਊਗਾ। ਆਪਣਾ ਟਾਈਮ ਪਾਠ 'ਤੇ ਜ਼ਰੂਰ ਦਿਓ, ਨੋ ਮੈਟਰ ਤੁਸੀਂ ਪਾਰਟੀ 'ਤੇ ਜਾਂਦੇ ਹੋ ਕੁਛ ਕਰਦੇ ਹੋ, ਪਹਿਲਾਂ ਕਰ ਜਾਓ ਪਾਠ, ਬਾਅਦ 'ਚ ਆ ਕੇ ਕਰੋ। ਪਰ ਜੇ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਅੱਜ ਤਾਂ ਹੁਣ ਕਰਨਾ ਹੀ, ਪੂਰੇ ਰਿਸ਼ਤੇਦਾਰ ਕਹਿੰਦੇ ਨੇ ਕੀ ਗੱਲ ਕਹਿੰਦੇ ਨੇ, ਉਹ ਰੱਬ ਨੂੰ ਪਤਾ ਤੁਸੀਂ ਇਵੇਂ ਡਰਾਮੇਬਾਜ਼ੀਆਂ ਕਰਨੀਆਂ ਬੰਦ ਕਰੋ। ਰੱਬ ਆਪਣੇ ਘਰ ਦੀ ਜਾਣਦਾ, ਅੰਦਰ ਦੀ ਹਾਲਤ ਜਾਣਦਾ, ਉਹਦੇ ਨਾਲ ਰਹੋ। ਜਦੋਂ ਤੁਸੀਂ ਸਾਫ਼ ਸੁਥਰੇ ਹੋ ਕੇ ਗੱਲ ਕਰਦੇ ਹੋ ਤਾਂ ਆਤਮਾ ਦਾ 2 ਰਿਸ਼ਤੇਦਾਰਾਂ ਦੇ ਵਿੱਚ, 2 ਦੋਸਤਾਂ ਦੇ ਵਿੱਚ, 2 ਗੁਆਂਢੀਆਂ ਦੇ ਵਿੱਚ ਲਿੰਕ ਬਣ ਜਾਂਦਾ, ਅੰਦਰੋਂ ਤੁਹਾਨੂੰ ਆਵਾਜ਼ ਆਉਂਦੀ ਹੈ ਵੀ ਬੰਦਾ ਬਹੁਤ ਵਧੀਆ। ਸੋ ਆਪਾਂ ਅੰਦਰੋਂ ਮਾਲਕ ਨੂੰ ਖੁਸ਼ ਕਰਨਾ, ਜਿਵੇਂ ਤਾਂ ਹੀ ਮੈਂ ਕਿਹਾ ਸੀ ਨਾ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਉਹ ਭੁੱਲ ਜਾਓ, ਕਿਸੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਤੁਸੀਂ, ਬਹੁਤ ਮਿੱਠੀਆਂ ਗੱਲਾਂ ਕਰਕੇ, ਸਮਾਈਲ ਕਰਕੇ, ਅੰਦਰੋਂ ਸ਼ੈਤਾਨੀਆਂ ਕਰਦੇ ਹਾਂ, ਇਹ ਗੱਲ ਨਹੀਂ ਚੱਲਣੀ। ਜੋ ਤੁਸੀਂ ਮੈਡੀਟੇਸ਼ਨ ਕਰਦੇ ਹੋ ਅੰਦਰੋਂ ਵੀ ਸਾਫ਼ ਹੁੰਦੇ ਹੋ ਅਤੇ ਹੌਲੀ ਹੌਲੀ ਮੈਂ ਇਹ ਨਹੀਂ ਕਹਿੰਦਾ ਪੂਰੇ ਸੰਤ ਬਣ ਜਾਓਗੇ ਹੌਲੀ 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 ਸਫਾਈਆਂ ਆਉਣਗੇ ਜਦੋਂ ਕੋਈ ਗਲਤ ਕੰਮ ਕਰਦੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕੋਈ ਦੁਕਾਨ 'ਤੇ ਬੈਠੇ ਹਾਂ ਆਪਾਂ ਠੱਗੀ ਹੋ ਗਈ ਇਹਨੂੰ ਪਤਾ ਨਹੀਂ ਲੱਗਿਆ $1,000 ਲੈ ਲਿਆ ਕਿਸੇ ਦੇ ਐਵੇਂ ਗਲਤ ਸਾਈਨ ਕਰਾਤੇ ਕਿਸੇ ਨੂੰ ਝੂਠ ਬੋਲਤਾ ਕਿਸੇ ਪ੍ਰੋਪਰਟੀ ਲੈਣ ਦੇ ਇੱਧਰ ਉੱਧਰ ਕਰਕੇ ਜਦੋਂ ਤੁਹਾਨੂੰ ਜੇ ਤੁਹਾਡੀ ਆਤਮਾ ਜਾਗਦੀ ਆ ਹਾਂਜੀ ਜੇ ਤੁਹਾਡਾ ਪਾਠ ਕਰਦੇ ਹੋ ਤਾਂ ਤੁਹਾਨੂੂੰ ਜ਼ਰੂਰ ਆਤਮਾ ਕਹੂਗੀ ਵੀ ਤੂੰ ਇਹਦੇ ਨਾਲ ਠੱਗੀ ਕੀਤੀ ਹੈ ਬੇਈਮਾਨੀ ਕੀਤੀ ਇਹਨੇ ਤੇਰੇ ਨਾਲ 100% ਟਰੱਸਟ ਕੀਤਾ ਸੀ ਤੂੰ ਇਹਦੇ ਨਾਲ ਬੇਈਮਾਨੀ ਕਰਦਾ ਅਤੇ ਜਾਂ ਤਾਂ ਜਾ ਕੇ ਮਾਫ਼ੀ ਮੰਗ ਲਓ ਅਤੇ ਜੇ ਨਹੀਂ ਆਪਣਾ ਕਰਮ ਵਧਾਈਏ ਨੇ ਵਧਾਈਏ ਨਾ ਫਿਰ ਅਖੀਰ 'ਚ ਭੁਗਤੋਂਗੇ ਨਾ ਉਹਦੇ ਵਿਆਜ ਸਿੱਧੇ ਭੁਗਤੋਂਗੇ ਤਾਂ ਹੀ ਤਾਂ ਸਾਡੇ ਜ਼ਿੰਦਗੀ ਦੇ ਵਿੱਚ ਦੁੱਖ ਨੇ ਤਕਲੀਫਾਂ ਨੇ ਮੁਸੀਬਤਾਂ ਨੇ ਹਾਂਜੀ ਸੋ ਇਸ ਕਰਕੇ ਪਰਮਾਤਮਾ ਦੀ ਰਜ਼ਾ ਵਿੱਚ ਰਹੋ ਉਹਦੀ ਰਜ਼ਾ ਵਿੱਚ ਰਹਿ ਕੇ ਕੋਸ਼ਿਸ਼ ਕਰੋ ਵੀ ਭਜਨ ਸਿਮਰਨ ਨੂੰ ਨਾਗਾ ਨਹੀਂ ਪਾਉਣਾ ਭਜਨ ਸਿਮਰਨ ਕਿਵੇਂ ਹੈ ਉਹ ਮੈਂ ਤੁਹਾਨੂੰ ਦੱਸਿਆ ਵੀ ਹਮੇਸ਼ਾ ਸਿਮਰਨ ਕਰੋ ਆਪ ਮਿਹਨਤ ਕਰੋ ਇਹ ਗੱਲ ਹੈ ਤੁਸੀਂ ਕਿਸੇ ਵੀ ਚੀਜ਼ ਦਾ ਕੋਈ ਵੀ ਚੀਜ਼ ਦਾ ਸਿਮਰਨ ਕਰੋ ਉਸ ਤੋਂ ਬਾਅਦ ਉਹਦੇ ਧਿਆਨ ਧਰੋ ਅੱਖਾਂ ਵਿੱਚੋਂ ਕੰਨ ਮੂੰਹ ਬੰਦ ਕਰੋ ਕੰਨਾਂ ਸੁਣੋ ਉਹਦਾ ਚਾਹੇ ਤੁਹਾਨੂੰ ਦੇਖੋ ਨਾ ਇੱਕ ਆਪਣੀ ਜਮੈਟਰੀ ਨਹੀਂ ਹੁੰਦੀ ਮੇਰੇ ਗੱਲ ਯਾਦ ਆ ਗਈ ਸਕੂਲ ਦੇ ਵਿੱਚ ਜਮੈਟਰੀ ਬੋਕਸ ਹੁੰਦੀ ਸੀ ਇੱਕ ਉਹਦੇ 'ਚ ਪ੍ਰਕਾਰ ਹੁੰਦੀ ਸੀ ਇੱਕ ਡੀ ਹੁੰਦੀ ਸੀ ਇੱਕ ਤਰਕੋਣ ਜੀ ਹੁੰਦੀ ਸੀ ਜਿਹੜੀ ਪ੍ਰਕਾਰ ਹੁੰਦੀ ਹੈ ਇੱਕ ਸਿਰੇ ਦੇ ਉੱਤੇ ਉਹਦੇ ਲੋਹੇ ਦਾ ਤਿੱਖੀ ਜੀ ਸੂਈ ਜੀ ਲੱਗੀ ਹੁੰਦੀ ਹੈ ਆਪਾਂ ਜਦੋਂ ਵੀ ਕੋਈ ਸ਼ਕਲ ਬਣਾਉਣੀ ਆ ਪੇਜ ਦੇ ਉੱਤੇ ਰੱਖ ਕੇ ਪੇਪਰ ਦੇ ਉੱਤੇ ਰੱਖ ਕੇ ਫੱਟੇ ਦੇ ਉੱਤੇ ਰੱਖ ਕੇ ਉਹ ਇੱਕ ਥਾਂ 'ਤੇ ਬਿੰਦੀ ਦੇ ਉੱਤੇ ਪਹਿਲਾਂ ਤੋਂ ਖੁਬੋ ਲੈਂਦੇ ਹਾਂ ਫਿਰ ਆਪਾਂ ਸਰਕਲ ਬਣਾ ਦਿੰਦੇ ਹਾਂ ਜਾਂ ਡੀ ਬਣਾ ਦਿੰਦੇ ਹਾਂ ਜਾਂ ਤਕੂਣ ਬਣਾ ਲੈਂਦੇ ਹਾਂ ਅਤੇ ਉਹ ਬਾਹਰਲਾ ਖੋਲ ਬਣ ਜਾਂਦਾ ਪਰ ਬਣਿਆ ਬਾਹਰਲਾ ਖੋਲ ਤਾਂ ਹੀ ਹੈ ਕਿਹਤੋਂ ਬਣਿਆ ਉਸ ਬਿੰਦੀ ਤੋਂ ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਇਹ 5 ਫੁੱਟ ਦਾ 6 ਫੁੱਟ ਦਾ ਮੋਟਾ 150 ਪਾਉਂਡ ਦਾ 200 ਪਾਉਂਡ ਦਾ 400 ਪਾਉਂਡ ਦਾ ਲੰਬਾ ਗੰਜੇ ਆ ਜੋ ਮਰਜ਼ੀ ਆ ਪਰ ਇਹਦੇ ਵਿੱਚ ਇੱਕ ਪੁਆਇੰਟ ਆ ਜਿਹੜਾ ਇੰਪੋਰਟੈਂਟ ਆ ਜਿਵੇਂ ਪ੍ਰਕਾਰ ਦੇ ਨਾਲ ਉਹ ਪੁਆਇੰਟ ਦੇ ਉੱਤੇ ਆਪਾਂ ਸਰਕਲ ਬਣਾਇਆ ਸੀ ਉਸ ਪੁਆਇੰਟ ਦੇ ਉੱਤੇ ਆਪਾਂ ਕੋਨਸਨਟ੍ਰੇਟ ਕਰਨੀ ਆ ਜਦੋਂ ਤੁਸੀਂ ਉਸ ਪੁਆਇੰਟ ਦੇ ਉੱਤੇ ਕੋਨਸਨਟ੍ਰੇਟ ਕਰੋਗੇ ਹੌਲੀ ਹੌਲੀ ਮਿਹਨਤ ਕਰਨ ਦੇ ਨਾਲ ਤੁਹਾਨੂੰ ਆਟੋਮੈਟਿਕਲੀ ਅੰਦਰ ਪ੍ਰਕਾਸ਼ ਦਿਖਾਈ ਦੇਊਗਾ ਜਦੋਂ ਪ੍ਰਕਾਸ਼ ਦਿਖਾਈ ਦੇਊਗਾ ਉਹਦੇ ਵਿੱਚੋਂ ਆਵਾਜ਼ ਸੁਣਾਈ ਦੇਊਗੀ ਇਸੇ ਕਰਕੇ ਜਦੋਂ ਵੀ ਆਪਾਂ ਮੰਦਰ ਜਾਂ ਜੋਤਾਂ ਕਿਉਂ ਜਗਾਉਂਦੇ ਹਾਂ ਠਾਕਰ ਜੀ ਅੱਗੇ ਜੋਤ ਕਿਉਂ ਜਗਾਉਂਦੇ ਹਾਂ ਕਦੇ ਸੋਚਿਆ ਉਹ ਬੱਤੀ ਲਾਉਣੇ ਆ ਉਹਦੇ ਵਿੱਚ ਧੂਪ ਪਾਉਣੇ ਆ ਉਹ ਜਗਾਉਣੇ ਆ ਅਤੇ ਉਹਨਾਂ ਚਿਰ ਜੇ ਤੁਝ ਘੀ ਮੁੱਕ ਜੇ ਜਾਂ ਬੱਤੀ ਮੁੱਕ ਜੇ ਬੁੱਝੂਗੀ ਪਰ ਸੰਤਾਂ ਨੇ ਰਿਸ਼ੀ ਮੁਨੀਆਂ ਨੇ ਪੀਰ ਪੈਗੰਬਰਾਂ ਨੇ ਗੀਤਾਂ ਨੂੰ ਧਿਆਨ ਨਾਲ ਪੜ੍ਹੋ ਸਥਿਤ ਪ੍ਰਗਿਆ ਕਿਹਾ ਉਹ ਕਹਿੰਦੇ ਉਹ ਜੋਤ ਜਿਹੜੇ ਸਾਡੇ ਅੰਦਰ ਜਗਦੀ ਹੈ ਜਿੱਥੇ ਕਿਤੇ ਦੀਵੇ ਦੀ ਲੋੜ ਨਹੀਂ ਬੱਤੀ ਦੀ ਲੋੜ ਨਹੀਂ ਉਹਨਾਂ ਨੇ ਸਾਨੂੰ ਸਮਝਾਉਣ ਲਈ ਕਿਹਾ ਸੀ ਅਸੀਂ ਅੰਦਰਲੀ ਜੋਤ ਦੇ ਦਰਸ਼ਨ ਨਹੀਂ ਕਰਦੇ ਅਸੀਂ ਬਾਹਰਲੀ ਜੋਤ ਦੇ ਤੇਲ ਪਾ ਕੇ ਉਹਨੂੰ ਮੱਥਾ ਟੇਕੀ ਜਾਂਦੇ ਹਾਂ ਸੋ ਸਾਨੂੰ ਅੰਦਰ ਬਣਨ ਦੀ ਲੋੜ ਹੈ ਇਸ ਗੁਫਾ ਮੇ ਅਖੁੱਟ ਭੰਡਾਰਾ ਤਿਸ ਵਿੱਚ ਬਸੈ ਹਰ ਅਲੱਖ ਪਾਰਾ ਇਹ ਗੁਫਾ ਹੈ ਸਰੀਰ ਇਹਦੇ ਵਿੱਚੋਂ ਪਰਮਾਤਮਾ ਰਹਿੰਦਾ ਇਸੇ ਕਰਕੇ ਤਾਂ ਕਿਹਾ ਨਾ ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ ਰਾਸਤਾ ਸ਼ਹਿਰ ਅੱਗ ਮੇ ਹੈ ਦਿਲ ਭਰ ਪੇ ਜਾਣੇ ਕੇ ਲੀਏ ਕਿ ਇੱਧਰ ਉੱਧਰੋਂ ਭੜਕਣ ਦੀ ਲੋੜ ਨਹੀਂ ਪਰਮਾਤਮਾ ਨੂੰ ਮਿਲਣਾ ਉਹਦਾ ਰਸਤਾ ਸਾਡੇ ਇੱਥੇ ਹੈ ਥਰਡ ਆਈ ਦੇ ਉੱਤੇ ਤਾਂ ਹੀ ਤਾਂ ਬਿੰਦੀ ਲਾਉਂਦੇ ਨੇ ਜਿਹੜੇ ਟਿੱਕਾ ਲਾਉਂਦੇ ਨੇ ਵੀ ਇੱਥੇ ਆਪਣੀ ਸੁਰਤ ਨੂੰ ਕੋਨਸਨਟ੍ਰੇਟ ਕਰੋ ਮੇਰਾ ਟਾਈਮ ਆਪਣਾ ਸਮਾਪਤੀ ਦੀ ਵੱਲ ਹੈ ਸੋ ਥੈਂਕ ਯੂ ਵੈਰੀ ਮੱਚ ਕਿਸੇ ਨੂੰ ਕਿਹਾ ਗਿਆ ਹੋਵੇ ਬਿਲਕੁਲ ਨਹੀਂ ਕਿਹਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਹਿਣਾ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਗਲਤੀਆਂ ਕੀਤੀਆਂ ਉਹੀ ਮੈਂ ਇੱਥੇ ਐਕਸਪਲੇਨ ਕਰਦਾ ਮੈਂ ਕੋਈ ਲਿਖ ਕੇ ਨਹੀਂ ਆਉਂਦਾ ਹਾਂ ਕਿਤਾਬਾਂ ਬਹੁਤ ਪੜ੍ਹੀਆਂ ਉਸ ਤੋਂ ਬਾਅਦ ਜ਼ਿੰਦਗੀ ਦੇ ਉੱਤੇ ਪਰਮਾਤਮਾ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਮਿਹਨਤ ਕੀਤੀ ਹੁਣ ਮਿਹਨਤ ਕਰਕੇ ਜੋ ਵੀ ਤਿਲ ਫੁੱਲ ਗਿਆਨ ਅੰਦਰੋਂ ਜਾਂ ਬਾਹਰੋਂ ਹੋਇਆ ਉਹ ਮੈਂ ਸ਼ੇਅਰ ਕਰਦਾ ਤਾਂ ਕਿ ਕਿਸੇ ਨੂੰ ਫਾਇਦਾ ਹੋ ਜਾਵੇ ਜੇ ਕਿਸੇ ਨੂੰ ਫਾਇਦਾ ਹੋ ਜਾਵੇ ਥੈਂਕ ਯੂ ਜੇ ਪਰ ਮੈਂ ਹਰਟ ਨਹੀਂ ਕਿਸੇ ਨੂੰ ਕਰਦਾ ਮੈਂ ਆਪਣੇ ਆਪ ਨੂੰ ਕਹਿ ਰਿਹਾ ਤੁਹਾਨੂੰ ਕੀ ਕਹਿਣਾ ਮੈਂ ਮੇਰੇ 'ਚ ਆਪਣੇ 'ਚ ਔਗਣ ਬਹੁਤ ਨੇ ਕਿਸੇ ਨੂੰ ਕੀ ਸੁਣਾਉਣਾ ਲੋਕ ਐਵੇਂ ਹੋ ਜਾਂਦੇ ਨੇ ਵੀ ਸਾਨੂੰ ਸੁਣਾਇਆ ਸੁਣੂਗਾ ਕਿਸੇ ਨੂੰ ਨਹੀਂ ਆਪਾਂ ਆਪਣੇ ਆਪ ਨੂੰ ਸੁਣਾਇਆ ਸੋ ਆਪਾਂ ਨੈਕਸਟ ਵੀਕ ਜਿਹੜਾ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ ਟੋਪਿਕ ਆਪਾਂ ਚਲੋ ਹੱਕ ਹਲਾਲ ਦੀ ਕਮਾਈ 'ਤੇ ਕਰ ਲੈਂਦੇ ਓਨੈਸਟ ਲਿਵਿੰਗ ਇਹ ਐਥਿਕਸ ਦਾ ਟੋਪਿਕ ਹੈ ਇਹਦੇ ਉੱਤੇ ਗੱਲ ਕਰਾਂਗੇ ਰੂਹਾਨੀਅਤ ਦੀ ਇਹਦੇ ਵਿੱਚ ਕੀ ਇੰਪੋਰਟੈਂਸ ਹੈ ਐਥੀਕਲ ਕੀ ਇੰਪੋਰਟੈਂਸ ਹੈ ਸੋ ਜੇ ਤੁਸੀਂ ਮੇਰਾ ਜਿਹੜਾ ਚੈਨਲ ਹੈ ਯੂਟਿਊਬ ਦੇ ਉੱਤੇ ਉਹਨੂੰ ਪਲੀਜ਼ ਸਬਸਕ੍ਰਾਈਬ ਕਰੋ ਜੇ ਤੁਸੀਂ ਲਾਈਕ ਕਰ ਦਿਓ ਜੇ ਨਹੀਂ ਕਰਦੇ ਕੋਈ ਫਰਕ ਨਹੀਂ ਅਤੇ ਜੇ ਤੁਸੀਂ ਯੂਟਿਊਬ 'ਤੇ ਦੇਖਣਾ ਫੇਸਬੁੱਕ 'ਤੇ ਦੇਖਣਾ ਜਾਂ ਤੁਸੀਂ ਮੇਰੀ ਵੈਬਸਾਈਟ ਦੇਖਣੀ ਹੈ ਸਿੱਧੀ ਗੱਲ ਹੈ ਮੇਰਾ ਨਾਂ ਪਾ ਲਓ ਡਾਕਟਰ ਨਰਿੰਦਰ ਰਵੀ ਗੋਇਲ ਆਟੋਮੈਟਿਕਲੀ ਤੁਸੀਂ ਫੇਸਬੁੱਕ 'ਤੇ ਵੀ ਪਹੁੰਚ ਜਾਓਗੇ ਯੂਟਿਊਬ 'ਤੇ ਵੀ ਪਹੁੰਚ ਜਾਓਗੇ ਅਤੇ ਤੁਸੀਂ ਵੈਬਸਾਈਟ 'ਤੇ ਪਹੁੰਚ ਜਾਓਗੇ ਨਹੀਂ ਤਾਂ ਜਿਹੜਾ ਕਲਿੱਕ ਹੁੰਦਾ ਕਲਿੱਕ ਬਟਨ ਕਰ ਦਿਓ ਯੂਟਿਊਬ 'ਤੇ ਵੀ ਫੇਸਬੁੱਕ 'ਤੇ ਵੀ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ ਸੋਰੀ ਜੇ ਕਿਸੇ ਨੂੰ ਮੈਂ ਹਰਟ ਕੀਤਾ ਹੋਵੇ ਹਾਂ ਮੈਂ ਆਪਣੇ ਮਾਲਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਥੈਂਕ ਯੂ ਵੈਰੀ ਮੱਚ
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ